कलकलवाली काम मद मनुआ पीवन हार, क्रोध कटोरी मोह परी पीलावांकार। मजलस कूड़े लब की पीपी होई खुआर, करनी लाहन सतगुण सच सरा कर सार। वो मंडे कर सील त्यों धर्म मासाहार, गुरमुख पाइये नानका खाओ जाए बिकार। मानस भरियाणिया मानस भरियाई, जित पीते मत दूर होई बरल पवे विचाई। आपना पराया ना पछाणई खसमे तके खाई, जित पीते खसम विसरे दरगे मिले सजाई। झूठा मद मूल न पीचई चेका पार वसाई, नानक नदरी सच मद पाइये सतगुर मिले जिसाई। कबीर भांग माचुली सुरा पां जो जो प्राणी खाए, तीरथ व्रत नेम किए ते सबे सरसा तल जाए।
ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜਾਂ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ। ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਸ਼ਰਾਬ। ਕੱਲ ਕਲਵਾਲੀ ਕਾਮ ਮਦ ਮਨਵਾ ਪੀਵਣ ਹਾਰ, ਕ੍ਰੋਧ ਕਟੋਰੀ ਮੈਂ ਭਰੀ ਲਾਵਾ ਅਹੰਕਾਰ। ਬਜਲਸ ਕੂੜੇ ਲੱਭ ਕੀ ਪੀਪੀ ਹੋਏ ਖੁਆਰ। ਸੰਤਾਂ ਨੇ ਆਪਣੀ ਬਾਣੀ ਦੇ ਵਿੱਚ ਇਸ ਸ਼ਰਾਬ ਨੂੰ ਇਸ ਮਦ ਨੂੰ ਔਰ ਵਿਕਾਰਾਂ ਨੂੰ ਦੋਨਾਂ ਨੂੰ ਇੱਕ ਕਰਕੇ ਵਿਆਖਿਆ ਕੀਤੀ ਹੈ। ਸ਼ਰਾਬ ਕੀ ਹੈ? ਇਸ ਜਗਤ ਦੇ ਵਿੱਚ ਇੱਕ ਐਸਾ ਤਰਲ ਪਦਾਰਥ ਜਿਸ ਨੂੰ ਅਸੀਂ ਐਸਿਡ ਕਹਿੰਦੇ ਹਾਂ, ਜਿਸ ਨੂੰ ਪੀਣ ਦੇ ਨਾਲ ਇਹ ਸਰੀਰ ਦੇ ਮਸਤਿਸ਼ਕ ਦਾ ਇੱਕ ਹਿੱਸਾ ਜੋ ਹੈ ਬਿਲਕੁਲ ਸੋ ਜਾਂਦਾ ਹੈ, ਔਰ ਉਸ ਦਾ ਪ੍ਰਭਾਵ ਇਸ ਸਰੀਰ 'ਤੇ ਕੀ ਹੁੰਦਾ ਹੈ? ਸਾਰੇ ਸਰੀਰ ਦੀ ਕਿਰਿਆ ਜੋ ਹੈ ਇਤਨੀ ਸੁਸਤ ਹੋ ਜਾਂਦੀ ਹੈ ਕਿ ਜਿੱਥੇ ਇਹ ਸਰੀਰ ਦਾ ਆਪਣਾ ਕੰਮ ਹੁੰਦਾ ਹੈ ਨਾ ਤਾਂ ਉਹ ਕਰ ਪਾਉਂਦਾ ਹੈ, ਨਾ ਹੀ ਉਸਨੂੰ ਇਤਨੀ ਹੋਸ਼ ਰਹਿ ਜਾਂਦੀ ਹੈ ਕਿ ਬਾਹਰ ਤੋਂ ਆਏ ਇਸ ਵਿਸ਼ ਨੂੰ ਉਹ ਬਾਹਰ ਨਿਕਾਲ ਸਕੇ। ਇਸ ਸਰੀਰ ਦੀ ਕਿਰਿਆ ਨੂੰ ਕਰਨ ਲਈ ਜੋ ਆਪਣਾ ਕੰਮ ਕਰਨਾ ਪੈਂਦਾ ਹੈ ਉਸ ਦੇ ਵਿੱਚ ਇਸ ਦੇ ਜੋ ਸੈੱਲ ਹਨ ਉਹਨਾਂ ਦੀ ਕਾਰਯ ਸੀਮਾ ਹੈ, ਔਰ ਆਪਣੀ ਸੀਮਾ ਦੇ ਵਿੱਚ ਉਹ ਕੰਮ ਕਰਨ ਦੇ ਬਾਅਦ ਮ੍ਰਿਤ ਹੋ ਜਾਂਦੇ ਹਨ, ਔਰ ਇਹ ਮ੍ਰਿਤ ਪਦਾਰਥ ਜੋ ਹੈ ਖੂਨ ਦੇ ਵਿੱਚ ਭ੍ਰਮਣ ਕਰਦਾ ਹੈ, ਔਰ ਕਿਡਨੀ ਦੇ ਜ਼ਰੀਏ ਪਿਸ਼ਾਬ ਦੇ ਰਸਤੇ ਇਸ ਨੂੰ ਬਾਹਰ ਨਿਕਾਲ ਦਿੱਤਾ ਜਾਂਦਾ ਹੈ। ਅਗਰ ਇਹ ਬਾਹਰ ਨਾ ਨਿਕਾਲਿਆ ਜਾਏ ਤਾਂ ਇਹ ਵਿਸ਼ ਅੰਦਰ ਇਕੱਠਾ ਹੁੰਦਾ ਹੈ ਬਹੁਤ ਸਾਰੇ ਹਿੱਸਿਆਂ ਦੇ ਵਿੱਚ, ਜਿੱਥੇ ਜਿੱਥੇ ਇਸ ਨੂੰ ਜਗ੍ਹਾ ਮਿਲਦੀ ਹੈ ਇਹ ਆਪਣੀ ਜਗ੍ਹਾ ਬਣਾ ਕਰਕੇ ਇਕੱਠਾ ਹੋਣ ਲੱਗ ਜਾਂਦਾ ਹੈ, ਔਰ ਉਸਦਾ ਨਤੀਜਾ ਕੀ ਹੁੰਦਾ ਹੈ? ਉਸ ਹਿੱਸੇ ਦੀ ਕਾਰਜ ਸ਼ਮਤਾ ਜੋ ਹੈ ਘੱਟ ਜਾਂਦੀ ਹੈ। ਜਿਉਂ ਜਿਉਂ ਉਹਦੀ ਸ਼ਮਤਾ ਘੱਟਦੀ ਹੈ ਤਿਉਂ ਤਿਉਂ ਵਿਕਾਰ ਉਤਪੰਨ ਹੋਣ ਲੱਗ ਜਾਂਦੇ ਨੇ ਔਰ ਇਹਨਾਂ ਵਿਕਾਰਾਂ ਨੂੰ ਬਾਹਰ ਅਸੀਂ ਰੋਗ ਦਾ ਨਾਮ ਦੇ ਦਿੰਦੇ ਹਾਂ, ਸੰਗਿਆ ਦੇ ਦਿੰਦੇ ਹਾਂ ਕਿ ਇਸ ਹਿੱਸੇ ਦੇ ਵਿੱਚ ਇਹ ਵਿਕਾਰ ਹੈ ਔਰ ਇਸ ਕਰਕੇ ਇਹ ਜੀਵਾਤਮਾ ਜੋ ਹੈ ਇਸ ਸਰੀਰ ਦੇ ਵਿੱਚ ਇਸ ਰੋਗ ਨੂੰ ਲੈ ਕਰਕੇ ਭ੍ਰਮਣ ਕਰ ਰਹੀ ਹੈ। ਇਸ ਤੋਂ ਅਸੀਂ ਵਿਚਾਰ ਕਰ ਸਕਦੇ ਹਾਂ ਸਰੀਰ ਦਾ ਆਪਣਾ ਕਿਤਨਾ ਜ਼ਰੂਰੀ ਕੰਮ ਹੈ ਇਸ ਸਰੀਰ ਇਸ ਵਿਸ਼ ਨੂੰ ਸਰੀਰ ਚੋਂ ਬਾਹਰ ਕੱਢਣਾ ਔਰ ਉੱਥੇ ਹਾਲਤ ਇਹ ਹੈ ਕਿ ਅਸੀਂ ਬਾਹਰੋਂ ਇੱਕ ਬਣਾ ਬਣਾਇਆ ਵਿਸ਼ ਇਸ ਸਰੀਰ ਦੇ ਵਿੱਚ ਦਾਖਲ ਕਰ ਦਿੰਦੇ ਹਾਂ ਔਰ ਉਸਦਾ ਨਤੀਜਾ ਕੀ ਹੁੰਦਾ ਹੈ, ਇੱਕ ਮਸ਼ੀਨ ਹੈ ਉਸਨੇ ਆਪਣਾ ਕੰਮ ਕਰਨਾ ਹੈ, ਆਪਣਾ ਕੰਮ ਕਰਨ ਲਈ ਉਸਨੂੰ ਤਾਕਤ ਦੀ ਲੋੜ ਹੈ ਔਰ ਕਿਸੇ ਤਰੀਕੇ ਦੇ ਨਾਲ ਉਹ ਐਨਰਜੀ ਲੈ ਕਰਕੇ ਆਪਣਾ ਕੰਮ ਕਰਦੀ ਹੈ ਔਰ ਜਿਸ ਲਈ ਉਸ ਮਸ਼ੀਨ ਦੇ ਉੱਪਰ ਜ਼ਰੂਰਤ ਤੋਂ ਜ਼ਿਆਦਾ ਬੋਝ ਲੱਦ ਦਿੱਤਾ ਜਾਂਦਾ ਹੈ ਉਸ ਵੇਲੇ ਕੀ ਹੁੰਦਾ ਹੈ, ਮਸ਼ੀਨ ਦੇ ਪੁਰਜੇ ਜੋ ਨੇ ਜ਼ਰੂਰਤ ਤੋਂ ਜ਼ਿਆਦਾ ਕੱਸਣ ਲੱਗ ਜਾਂਦੇ ਨੇ। ਇੱਕ ਕਾਰ ਹੈ 800 CC ਦੀ ਹੈ, ਉਹਦੇ ਉੱਪਰ 4 ਕੁਇੰਟਲ ਵੱਧ ਤੋਂ ਵੱਧ 4.5 ਕੁਇੰਟਲ ਦਾ ਭਾਰ ਲੱਦਣ ਦਾ ਜੋ ਹੈ ਹੁਕਮ ਹੈ। ਉਸ ਦੇ ਬਾਅਦ ਅਸੀਂ ਕੀ ਕਰਦੇ ਹਾਂ, ਉਹਦੇ ਉੱਪਰ 6 ਕੁਇੰਟਲ 8 ਕੁਇੰਟਲ ਤੱਕ ਭਾਰ ਲੱਦ ਦਿੰਦੇ ਹਾਂ। ਅਗਰ ਕਾਰ ਨਵੀਂ ਹੈ, ਇੰਜਨ ਨਵਾਂ ਹੈ, ਪਿਸਟਨ ਨਵਾਂ ਹੈ, ਯਾਨੀ ਕਿ ਉਸਦੇ ਵਿੱਚ ਤਾਕਤ ਹੈ, ਉਹ 8 ਕੁਇੰਟਲ ਨੂੰ ਵੀ ਲੱਦ ਕੇ ਲੈ ਜਾਂਦਾ ਹੈ। ਪਰ ਕਦ ਤੱਕ ਜਿਉਂ ਜਿਉਂ ਭਾਰ ਜ਼ਰੂਰਤ ਤੋਂ ਜ਼ਿਆਦਾ ਲੱਦਿਆ ਜਾਂਦਾ ਹੈ ਤਿਉਂ ਤੋਂ ਪੁਰਜੇ ਜੋ ਨੇ ਕੱਸਣ ਲੱਗ ਜਾਂਦੇ ਨੇ, ਜਿਉਂ ਪੁਰਜੇ ਕੱਸਦੇ ਨੇ ਉਹਦੀ ਸ਼ਮਤਾ ਘੱਟਦੀ ਹੈ। ਫਿਰ ਇੱਕ ਐਸੀ ਅਵਸਥਾ ਆ ਜਾਂਦੀ ਹੈ ਕਿ 4.5 ਕੁਇੰਟਲ ਦੇ ਭਾਰ ਨੂੰ ਲਿਜਾਣ ਵਾਸਤੇ ਵੀ ਉਹ ਕਾਰ ਜੋ ਹੈ ਜਵਾਬ ਦੇ ਦਿੰਦੀ ਹੈ, ਹੱਥ ਖੜੇ ਕਰ ਦਿੰਦੀ ਹੈ, ਰਸਤੇ ਚੁੱਕ ਜਾਂਦੀ ਹੈ। ਹੁਣ ਕਹਿੰਦੀ ਹੈ ਭਾਈ ਭਾਵੇਂ ਇਹਨੂੰ ਧੱਕੇ ਮਾਰ ਕੇ ਲੈ ਜਾਓ ਜਾਂ ਕਿਸੇ ਹੋਰ ਗੱਡੀ ਦੇ ਨਾਲ ਢੋਹ ਕੇ ਲੈ ਜਾਓ, ਮੇਰੇ ਜਿਤਨੀ ਸ਼ਮਤਾ ਨਹੀਂ ਹੈ ਇਸ ਭਾਰ ਨੂੰ ਲਿਜਾਣ ਦੀ। ਠੀਕ ਉਸੇ ਤਰੀਕੇ ਦੇ ਨਾਲ ਇਹ ਸਰੀਰ ਇੱਕ ਮਸ਼ੀਨ ਦੇ ਰੂਪ ਵਿੱਚ ਕੰਮ ਕਰਦਾ ਹੈ ਔਰ ਇਹਦੀ ਆਪਣੀ ਇੱਕ ਸ਼ਮਤਾ ਹੈ, ਇੱਕ ਸੀਮਾ ਹੈ, ਉਸ ਸੀਮਾ ਦੇ ਅੰਦਰ ਹੀ ਰਹਿ ਕਰਕੇ ਇਹ ਅੱਛੇ ਤਰੀਕੇ ਦੇ ਨਾਲ ਕੰਮ ਕਰ ਸਕਦਾ ਹੈ। ਜਿੱਥੇ ਇਸ ਸਰੀਰ ਨੂੰ ਐਨਰਜੀ ਦੀ ਯਾਨੀ ਕਿ ਊਰਜਾ ਦੀ ਲੋੜ ਪੈਂਦੀ ਹੈ, ਉਸ ਊਰਜਾ ਨੂੰ ਕਿਸ ਤਰੀਕੇ ਦੇ ਨਾਲ ਇਹ ਸਰੀਰ ਪ੍ਰਾਪਤ ਕਰਦਾ ਹੈ, ਜੋ ਵੀ ਖਾਣਾ ਯਾਨੀ ਕਿ ਭੋਜਨ ਇਸ ਸਰੀਰ ਨੂੰ ਅਸੀਂ ਦਿੰਦੇ ਹਾਂ ਉਸ ਨੂੰ ਊਰਜਾ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਔਰ ਇਹ ਕਨਵਰਟ ਕਰਨ ਦਾ ਇੱਕ ਬਹੁਤ ਲੰਬਾ ਪ੍ਰੋਸੈਸ ਹੈ, ਯਾਨੀ ਕਿ ਮੂੰਹ ਦੇ ਰਸਤਿਓਂ ਜੋ ਵੀ ਭੋਜਨ ਅਸੀਂ ਲੈਂਦੇ ਹਾਂ ਇਸ ਨੂੰ ਊਰਜਾ ਤੱਕ ਪਰਿਵਰਤਿਤ ਹੋਣ ਲਈ 18 ਤੋਂ 20 ਘੰਟੇ ਦੀ ਜ਼ਰੂਰਤ ਪੈਂਦੀ ਹੈ। ਹੁਣ ਇਸ ਤੋਂ ਹਿਸਾਬ ਲਗਾ ਲਓ ਕਿ ਇਸ ਸਰੀਰ ਨੂੰ ਇਸ ਦੇ ਅੰਦਰ ਜੋ ਖੂਨ ਦਾ ਦੌਰਾ ਚੱਲਦਾ ਹੈ ਸਾਰਾ ਕੰਮ ਇਸ ਖੂਨ ਨੇ ਕਰਨਾ ਹੈ, ਇਸ ਖੂਨ ਨੂੰ ਕਿਤਨਾ ਕੰਮ ਕਰਨਾ ਪੈਂਦਾ ਹੈ, ਯਾਨੀ ਕਿ 18 ਤੋਂ 20 ਘੰਟੇ ਦੇ ਬਾਅਦ ਉਹ ਭੋਜਨ ਪਚ ਕਰਕੇ ਇਸ ਖੂਨ ਦੇ ਵਿੱਚ ਪੋਸ਼ਕ ਰੂਪ ਦੇ ਵਿੱਚ ਆਉਂਦਾ ਹੈ ਔਰ ਜਿਸ ਨੂੰ ਇਹ ਖੂਨ ਜੋ ਹੈ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਪਹੁੰਚਾਉਂਦਾ ਹੈ ਔਰ ਇਸ ਨੂੰ ਐਨਰਜੀ ਦੇ ਰੂਪ ਵਿੱਚ ਕਨਵਰਟ ਕਰਕੇ ਇਹ ਸਰੀਰ ਜੋ ਹੈ ਆਪਣਾ ਕੰਮ ਚਲਾਉਂਦਾ ਹੈ ਔਰ ਸਰੀਰ ਜੋ ਹੈ ਜਿੱਥੇ ਆਪਣਾ ਕੰਮ ਚਲਾਉਂਦਾ ਹੈ ਉੱਥੇ ਬਹੁਤ ਸਾਰੀ ਐਨਰਜੀ ਨੂੰ ਸਟੋਰ ਕਰਕੇ ਵੀ ਰੱਖਦਾ ਹੈ ਤਾਂ ਕਿ ਜਿਸ ਲਈ ਐਮਰਜੈਂਸੀ ਪਵੇ ਉਸ ਲਈ ਅਸੀਂ ਇਸ ਦਾ ਇਸਤੇਮਾਲ ਕਰ ਸਕੀਏ, ਯਾਨੀ ਸਰੀਰ ਦਾ ਕੰਮ ਚਲਾਇਆ ਜਾ ਸਕੇ। ਰੋਜ਼ੇ ਰੱਖਦੇ ਹਾਂ, ਰੋਜ਼ਿਆਂ ਦੇ ਵਿੱਚ ਕੀ ਹੁੰਦਾ ਹੈ, ਬਾਹਰੋਂ ਅਸੀਂ ਕੁਛ ਵੀ ਨਹੀਂ ਲੈਂਦੇ, ਉਸ ਵੇਲੇ ਸਰੀਰ ਦੀ ਕਿਰਿਆ ਕਿਸ ਤਰੀਕੇ ਨਾਲ ਚੱਲਦੀ ਹੈ, ਇਹ ਜੋ ਐਨਰਜੀ ਸਟੋਰ ਕੀਤੀ ਜਾਂਦੀ ਹੈ ਇਸੀ ਐਨਰਜੀ ਨੂੰ ਡਾਇਵਰਟ ਕਰਕੇ ਉਹ ਸਰੀਰ ਜੋ ਹੈ ਆਪਣਾ ਕੰਮ ਚਲਾਉਂਦਾ ਹੈ। ਯਾਨੀ ਕਿ 24 ਘੰਟੇ ਦੇ ਵਿੱਚ ਇਸ ਖੂਨ ਨੂੰ ਘੱਟ ਤੋਂ ਘੱਟ ਨਹੀਂ ਤੇ 2 ਟਨ ਦੇ ਕਰੀਬ ਇਸ ਖੂਨ ਦੀ ਸਫਾਈ ਕਰਨੀ ਪੈਂਦੀ ਹੈ, ਯਾਨੀ ਕਿ ਸਰੀਰ ਨੂੰ ਕਿਰਿਆ ਕਰਨ ਵਾਸਤੇ ਜਿਹੜੇ ਸੈੱਲ ਕੰਮ ਕਰਦੇ ਨੇ ਲਗਾਤਾਰ ਉਹ ਡੈਡ ਹੁੰਦੇ ਰਹਿੰਦੇ, ਯਾਨੀ ਕਿ ਮ੍ਰਿਤ ਹੁੰਦੇ ਨੇ ਆਪਣਾ ਕੰਮ ਕਰਨ ਤੋਂ ਬਾਅਦ ਔਰ ਉਸ ਦੀ ਜਗ੍ਹਾ ਨਵੇਂ ਸੈੱਲ ਆ ਜਾਂਦੇ ਨੇ। ਜਦ ਤੱਕ ਇਹ ਨਵੇਂ ਸੈੱਲ ਦੀ ਕਿਰਿਆ ਚੱਲਦੀ ਰਹਿੰਦੀ ਹੈ ਇਹ ਜੀਵਾਤਮਾ ਜੋ ਹੈ ਇਸ ਪਿੰਜਰੇ ਦੇ ਵਿੱਚ ਜਵਾਨ ਕਹਿਲਾਈ ਜਾਂਦੀ ਹੈ, ਯਾਨੀ ਕਿ ਇਸਦਾ ਸਰੀਰ ਬੜਾ ਅੱਛੇ ਤਰੀਕੇ ਦੇ ਨਾਲ ਕੰਮ ਕਰਦਾ ਹੈ। ਜਿਉਂ ਜਿਉਂ ਇਹ ਕਿਰਿਆ ਸੁਸਤ ਹੁੰਦੀ ਹੈ ਯਾਨੀ ਕਿ ਨਵੇਂ ਸੈੱਲ ਬਣਨੇ ਬੰਦ ਹੋ ਜਾਂਦੇ ਨੇ ਉਸ ਲਈ ਇਹ ਕਿਰਿਆ ਜੋ ਹੈ ਨੈਗੇਟਿਵ ਪ੍ਰੋਸੈਸ ਇਹਨੂੰ ਕਿਹਾ ਜਾਂਦਾ ਹੈ, ਯਾਨੀ ਕਿ ਇਹ ਜੋ ਜੀਵਾਤਮਾ ਹੈ ਇਸ ਸਰੀਰ ਦਾ ਪਿੰਜਰਾ ਜੋ ਹੈ ਬੁਢਾਪੇ ਦੀ ਤਰਫ ਯਾਨੀ ਕਿ ਮ੍ਰਿਤ ਦੀ ਤਰਫ ਚੱਲਣ ਲੱਗ ਜਾਂਦਾ ਹੈ, ਯਾਨੀ ਕਿ ਨਵੀਂ ਕਿਰਿਆ ਬੰਦ ਹੋ ਜਾਂਦੀ ਹੈ ਔਰ ਜਿਹੜੀ ਕਿਰਿਆ ਡੈਡ ਹੋ ਰਹੀ ਹੈ ਉਸ ਦੇ ਨਾਲ ਨਤੀਜਾ ਕੀ ਹੁੰਦਾ ਹੈ ਕਿ ਇਹ ਸਰੀਰ ਪੂਰਨ ਸਕਸ਼ਮ ਰੂਪ ਦੇ ਵਿੱਚ ਆਪਣਾ ਕੰਮ ਨਹੀਂ ਕਰ ਪਾਉਂਦੀ। ਇਸ ਦਾ ਭਾਵ ਕੀ ਹੈ, ਸਤਿਗੁਰਾਂ ਨੇ ਜੋ ਸਾਨੂੰ ਇਹ ਸੂਖਮ ਰੂਪ ਦੇ ਵਿੱਚ ਜਿਹੜੀ ਸਧਾਰਨ ਤੌਰ ਦੇ ਲਫ਼ਜ਼ਾਂ ਦੇ ਵਿੱਚ ਇਹ ਸਰੀਰ ਦੀ ਕਿਰਿਆ ਸਮਝਾਈ ਹੈ, ਇਸ ਕਰਕੇ ਸਮਝਾਈ ਹੈ ਕਿ ਸਾਨੂੰ ਪਤਾ ਚੱਲੇ ਕਿ ਇਸ ਸਰੀਰ ਦੇ ਉੱਪਰ ਅਸੀਂ ਕਿਤਨਾ ਵਜ਼ਨ ਪਾਉਣਾ ਹੈ ਔਰ ਇਹ ਸਰੀਰ ਦੀ ਕਿਤਨੀ ਕੀਮਤ ਹੈ। ਇਸ ਸਰੀਰ ਦੀ ਇਤਨੀ ਕੀਮਤ ਹੈ ਕਿ ਇਸ ਸਰੀਰ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਸਦਾ ਲਈ ਅਮਰ ਹੋ ਸਕਦੀ ਹੈ, ਯਾਨੀ ਆਵਾਗਮਨ ਤੋਂ ਮੁਕਤ ਹੋ ਸਕਦੀ ਹੈ, ਪਰ ਉਸ ਦੀ ਤਰਫ ਇਸਦਾ ਕੋਈ ਖਿਆਲ ਨਹੀਂ, ਕੋਈ ਤਵੱਜਾ ਨਹੀਂ। ਇਸ ਦੀ ਤਵੱਜਾ ਕਿਸ ਪਾਸੇ ਹੈ, ਸ਼ਰਾਬ ਦੀ ਤਰਫ, ਝੂਠੇ ਮਤ ਦੀ ਤਰਫ, ਇਸ ਸੰਸਾਰ ਦੇ ਭੋਗ ਵਿਕਾਸ ਦੀ ਤਰਫ, ਇਸ ਸੰਸਾਰ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਆ ਕਰਕੇ ਜਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਮਨ ਦਾ ਸੰਗ ਕਰਕੇ ਇੰਦਰੀਆਂ ਦੇ ਅਧੀਨ ਇਹ ਮਨ ਇਸ ਜਗਤ ਨੂੰ ਭੋਗਦਾ ਹੈ ਉਸ ਦੇ ਨਾਲ ਇਸ ਸਰੀਰ ਦੀ ਸ਼ਮਤਾ ਘੱਟਦੀ ਹੈ, ਯਾਨੀ ਕਿ ਸੈੱਲ ਜੋ ਕੰਮ ਕਰਦੇ ਨੇ प्राण शक्ति के आधार के उपर काम करते हैं। जब तक इन्हां दे अंदर प्राण शक्ति मौजूद है, प्राण शक्ति की है, यह श्वासा की पूंजी है, यह श्वासा की दौलत है, यह निश्चित सीमा तक सानू मिली है। मत कोई जाने कि इसनू असी वधा सकते हैं या घटा सकते हैं। घट जरूर जाएगी किस तरीके दे नाल, जदों असी जरूरत तो ज्यादा इस्तेमाल करांगे। एक जीवात्मा जो है बड़े आराम दे नाल रह करके भजन बंदगी करती है, बड़े आराम नाल इस जगत दे विच अपने होर काम भी निपटांदी है, यानी कि उसनू कोई पग दौड़ नहीं है, कोई हवस नहीं है, तो वह बड़े अच्छे तरीके दे नाल इस पूंजी नू खर्च करके अपनी मंजिल नू प्राप्त कर सकती है। और दूसरे पास एक जीवात्मा है, सवेर हुंदी नहीं कि वह दौड़ना शुरू कर दिंदी है और रात होने तक यानी कि बिस्तरे दे विच भी उसके हाथ पैर चलते रहते हैं। किस करके कि यानी कि वह हवस वह वस्तुओं नू इकट्ठा कर रहा है, किस वास्ते भोगण लई, या तो भोगण वास्ते वस्तुआं इकट्ठिया की जा रही ने, या फिर भोग करन वास्ते होर कई तरीके दे इंतजाम किए जा रहे हैं, यानी कि हर पल हर घड़ी इस पिंजरे का नजायज फायदा उठाया जा रहा है। यह श्वासा की दौलत जो है काम दे विच जरा विचार करके देखो किस तरीके दे नाल तोखनी दे रूप दे विच चलती है, यानी कि कुछ घड़िया के स्वाद लई असी कितनिया अनमोल घड़िया जो है कुर्बान कर देंगे। विचार करके देखो इन्हां दे विचों एक भी घड़ी ने वापस नहीं आना, यानी कि वह श्वासा की जड़ी पूंजी है जड़ी बहुत ही कीमती है, इस सैल नूं कम करन वास्ते इस्तेमाल की जाती है और जो जो सैल दा इस्तेमाल करता है मृत हुंदा जांदा है, तो उस तो बाद इसनूं इह प्राण शक्ति अधिक रूप दे विच नहीं मिलती। यह विचार करन दी गल है कि इस प्राण शक्ति नूं असीं किस जगह ते खर्च करना है, किस मस्जिद नूं हाजर करना है, और असीं कर की रहे हां। शराब नूं इस्तेमाल करके जिथे इस शरीर नूं असीं सुस्त कर देंदे आ, और इस शरीर दे जो विच जो विष पैदा हुंदा है, एक ते बाहरों दी असीं शराब दे रूप दे विच विष दाखल कीता, दूसरा जो शरीर दी क्रिया अधूरी हो जांदी है, और इस विष दे दाखल होण दे नाल अंतर दे विच कई ऐसे विष जड़े उत्पन्न होंदे ने, इन्हां ग्रंथियां तो जिहड़ा शराब उत्पन्न हुंदा है वह विष दे रूप दे विच, क्यों? क्योंकि वह इस्तेमाल नहीं हुंदा। विचार करके देखो इस शरीर दे विच जड़ी भी वस्तु दाखल होएगी, अगर तो शरीर ने इस्तेमाल कर ली, भावे वह कूड़े दे रूप दे विच है, यानी कि किसी भी निमर रूप दे विच है, सुकी रोटी है, नमक दे रूप दे विच है, या घास दे रूप दे विच है, अगर शरीर ने इस्तेमाल कर लिया तो याद रखना शरीर दे लई अमृत है, यानी अमृत का काम करेगी, एनर्जी दे विच कन्वर्ट हो जाएगी और इस शैल नूं ताकत देगी। और अगर शरीर ने इस्तेमाल नहीं किया तो कितना भी पौष्टिक आहार होवे, सोने के पत्थर होण, सुचे मोती होण, इस शरीर दे लई जहर का काम करती है। जहर का की भाव है कि शरीर ने उसनूं अडाप्ट नहीं किया, धारण नहीं किया, तो वह की होएगा, वह शरीर दे विच किसी ना किसी कोने ते पिया रहेगा और वह सड़ना शुरू कर देगा। जिथे जिथे वह सड़ेगा उत्थे उत्थे शरीर की क्षमता घटेगी और विकार उत्पन्न होणगे। हुण यह बीमारी की है विचार करके देखो, कालड़ा, टाइफाइड, हैजा, ईवन कि कैंसर तक के कीटाणु यह किसी विशेष फिल्टर के नाल किसी जीवात्मा के शरीर के दाखल नहीं किए जाते। ये किस तरीके दे नाल अंदर दाखल होंदे ने, ये मूँह के रस्ते, अख के रस्ते, कन के रस्ते, या नक के रस्ते, इंद्री के रस्ते, गुदा के रस्ते, यानी कि जितने नौ द्वार इस शरीर के मौजूद ने, इन द्वारा के जरिए, हवा के जरिए, पानी के जरिए, प्रकाश की किरणा के जरिए, यानी कि इस प्राकृतिक तरीके दे नाल ए हर जगह मौजूद ने, हर पल हर कड़ी हर जीवात्मा जिस भी चोले दे अंदर मौजूद है इन्हां दा सेवन कर रही है, और इन्हां वस्तुओं दे सेवन तो असी जो है अलग नहीं हट सकते, हवा दे बिना नहीं रह सकते, पानी दे बिना नहीं रह सकते, इन्हां सूरज की किरणा दे बगैर नहीं रह सकते। याद रखना एक दिन भी अगर सूरज दीआं किरणां सानू ना मिलन, यह सृष्टि फना हो जाएगी, यानी कि इन्हां किरणां दे विच जीवनदायी तत्व मौजूद ने, इस जीवात्मा इहदा आधार ही सूरज है, इन्हां दीआं किरणां दे विच ताकत यानी कि क्लोरोफिल दे रूप दे विच मौजूद है। तो विचार करके देखो इन्हां दे बिना असीं अगर रह नहीं सकते, और ये जीवाणु इन्हां दे विच बड़े अच्छे तरीके दे नाल रचे हुए ने, ते असीं इन्हां तों बच किस तरीके नाल सकदे आ। ये हर पल हर कड़ी हर जीवात्मा हर चोले दे अंदर दाखल हुंदे ने, पर बीमारी दा रूप किस तरीके नाल और कदों धारण करदे ने, यह विचार करन दा मजबूर है। जिस वेले जो विष असीं बाहरों दाखल किया है, या जड़ा अंदर दे विच विष मौजूद है, यानी कि जड़े सैल डैड होए ने, या जड़े होर विजाती पदार्थ जिन्हां ने काम करन तों बाद अपनी हस्ती खत्म कर दित्ती और शरीर ने उन्हां नूं धारण नहीं किया और वह विष के रूप दे विच इस शरीर दे विच मौजूद ने, और अगर शरीर अब शरीर की अपनी क्षमता है इस विष नूं बाहर कढ़न दी, अगर वह इस विष नूं बाहर नहीं कढ़दे, यानी कि असीं उस नूं मौका नहीं देंदे इस जहर नूं बाहर कढ़न दा, ते अंदर दे विच प्या जो है सड़न लग जाता है, और जिस भी हिस्से दे विच ये सड़दा है और ये जीवाणु जड़े अंदर दे विच आंदे ने, ये हर तरीके दे जीवाणु इस हवा और पानी दे अंदर मौजूद रहंदे ने, और अंदर जा करके जिस भी हिस्से दे विच शरीर दे इन्हां नू उत्तम यानी कि उन्हां दा वातावरण मिलता है। हर जीवाणु का एक विशेष करैक्टर है, एक ऐसा गुण है कि वह विशेष परिधि दे विच ही आकर के अपनी जो है संतान उत्पत्ति करता है, यानी 20 सेकंड दे विच एक तो दो हो जाते हैं, दो तो चार होंगे ने, चार तो अठ होंगे ने, यानी कि 20 घंटिया के 24 घंटिया के इन्हों की तादाद कई करोड़ों के हो जाती है। इस तो विचार कर लो कि किस तरीके दे नाल इन्हों का प्रोसैस होंदा है और इन्हों की वंश वृद्धि होंदी है, और ये कदों होंदी है जो अंदर ये विष मौजूद होवे और ऐसे रूप दे विच होवे कि जिस रूप दे विच उस जीवाणु ने अपनी ग्रोथ करनी है, अपने वंश की उत्पत्ति करनी है, और ये जिस भी कोने दे विच, जिस भी आधार दे विच इसनू ये जगह मिलेगी, ये उस दे विच अपनी वंश की उत्पत्ति करेगा। हुण दूसरे तरीके रैबिस दे जो कीटाणु ने ये किस जगह जा करके उत्पन्न होंदे ने, ये दिमाग के बड़े सूक्ष्म सैल होंदे ने, उन्हां सैलां दे विच जा करके इन्हां दी ग्रोथ होंदी है। इस शरीर के किसी भी हिस्से दे विच अगर गंध मौजूद है, ये रैबिस दे कीटाणु तुसीं बाहरों मूंह दे तरीके दे नाल या नस दे विच दाखल करके देख लो, ये कदे भी अपनी ग्रोथ नहीं कर सकते। क्यों? क्योंकि इन्हां नूं जो वातावरण चाहिदा है वह दिमाग के सूक्ष्म सैलां दे विच जा करके मिलता है। बड़े ही नाजुक सैल होंदे ने जिन्हां दे विच इन्हां दी वृद्धि होंदी है। इस तों विचार करो रैबिस दे जो कीटाणु ने कितने सूक्ष्म और कितना अधूरापन लै करके इस शरीर दे विच प्रगट होंदे ने, पर ये प्रगट तदों होणगे जदों दिमाग दे उन्हां सैलां दे विच गंध इकट्ठा होएगा, यानी कि वह विजाती पदार्थ जिहड़े दिमाग दे उन्हां सैलां दे विच, यानी कि दिमाग दे सैल जदों डेड होए अगर बाहर शरीर ना कढ सकिया उत्थे बैठ के सड़न लग गए और बाहरों रैबिस दे कीटाणु आ गए उत्थे तक पहुँच गए, तो फिर याद रखना इन्हां नूं कोई भी इस शरीर की की हस्ती है कि इस जगत दे विच कोई भी दवाई जो है रैबिस दे कीटाणुआं नूं खत्म नहीं कर सकती, यानी कि वह जीवात्मा जो है तड़फ तड़फ करके अपनी जान देगी। इसे तरीके दे नाल कैंसर दे कीटाणु ने या होर कई तरीके दी बीमारियां दे कीटाणु ने, कोई लीवर दे विच उत्पन्न होंदे ने, कोई किडनी दे विच उत्पन्न होंदे ने, कोई हार्ट दीआं नलियां च उत्पन्न होंदे ने, यानी कि इस शरीर के अलग अलग हिस्सों की जो क्षमता है, जो नेचर है, जो प्रकृति इस परमात्मा ने इस अखुट भंडार दे नाल इह दात इह देन जो सानू मनुखा जन्म सानू दिता है, इस दे अंदर जो प्रकृति मौजूद है उस प्रकृति दे विच अगर गंध रुकेगा तो यह जीवाणु उत्थे जा करके अपनी ग्रोथ करनगे और बीमारी का रूप लै करके आणगे, और बाहरों इंसान जो है उस हिस्से दे विच जदों कार्य क्षमता घटती है विकार उत्पन्न होंदा है तो उस विकार का एक नाम रख दिता जाता है, यानी कि यह जीवात्मा इस शरीर दे विच इस रोग नू लै करके विचर कर रही है। तो यह सारे रोग किस तरह उत्पन्न होंदे ने सतगुरु जी ने स्पष्ट करता है कि अंदर दे विजाती पदार्थ यानी कि जहर का बाहर निकलना बहुत जरूरी है और उसके नाल शराब का परहेज भी जरूरी है। अगर असी बाहरों विष देना इस नूं बंद नहीं करांगे तो यह जो जहर है अंदर अपना जो है घर बनाएगा, अपनी जगह बनाएगा और उस दे विच इन्हां कीटाणुआं की जो है ग्रोथ होएगी। उस दे नाल ही सतगुरु उपदेश करते हैं कि अगर ये शराब जो है ये जहर का काम करती है तो उस दे नाल ही ये जो चाह है उसके नाल ही काफी है, तंबाकू है, यानी कि उसके नाल ही पान है, जड़े हर वक्त अपने मुंह दे विच पान नूं रखना अपनी शान समझते हैं कि साडे होठ लाल रहिंदे ने, ते विचार करके देखो अगर ये जीवात्मा हर कड़ी हर पल इस जबान दे नाल उस परमात्मा दे नाम नूं उस सतगुरु दे दिते हुए लफ्जा नूं जप रही है तो उसका मकसद की है कि वह परमात्मा नूं प्राप्त करना चाहती है, यानी कि इस जगत दे विच ये विषय विकारा की जो अग जल रही है ये जो रस ने ये सारिया दे विच उसकी कोई मोह नहीं, कोई प्यार नहीं, वह सतगुरु दे नाल प्यार करती है। क्यों? क्योंकि वह परमात्मा नूं मिलना चाहती है। उसका भाव की सी कि जबान दे नाल हर हर पल उस लफ्जा नूं दोहरा रही है, और अगर असी मुंह दे विच हर पल हर कड़ी इन्हां नूं लाल रखण वास्ते इस पान नूं चबा रहे हैं तो उसका की मकसद है कि यह जीवात्मा नूं परमात्मा दे बारे कोई ज्ञान नहीं, कोई सोझी नहीं, कोई प्यार नहीं, इसका एको ही मकसद है कि जिस भी तरीके नाल होए मैनू जितनी जल्दी होए यह परमात्मा मैनू कैंसर की दात बख्शे और जितनी जल्दी होए मैं इस चोले दे विचों मुक्त होवां। इसका होर कोई दूसरा अर्थ हो ही नहीं सकता। तीसरे पासे चाह है, चाह के बिना असी रह नहीं सकते। जड़े चाह दे सवेर तो लैके शाम तक 8, 10, 15, 20 बारी चाह पीते हैं उन्होंने अंदर की असर होंदा है, इस चाह का की प्रभाव है। सतगुरु उपदेश करते हैं कि जो जो असी चाह पीते हैं इसका जो अल्कोहलिक जो उसका प्रभाव है इस शरीर के खून के उपर सब तो ज्यादा पैंदा है, और खून के विच की होंदा है कि जो इसकी मात्रा है इसके विच घ्यो की वह बढ़ जाती है। जो जो इसे घ्यो की मात्रा बढ़ती है तो असी जो है इसनों रोगी कह लग जाते हैं। एक सीमा तक किडनी जो है इस घ्यो में बाहर कढ़ती है, यानी कि इसनों असी वसा भी कहते हैं। जो जो वसा की मात्रा बढ़ती है किडनी भी जो है हाथ खड़ा कर देती है भी मेरे भी वसदा नहीं है, यानी कि स्टूल के रस्ते और पेशाब के रस्ते भी यह मात्रा सीधी बाहर निकलन लग जाती है। उस तो बाद भी अगर चाह का सेवन जारी रखता है तो उस जीवात्मा का असर की होंगे कि यह जो वसा है ਇਹ ਖੂਨ ਦੀਆਂ ਨਾੜੀਆਂ ਜਿਹੜੀਆਂ ਕਿ ਖੂਨ ਲੈ ਕਰਕੇ ਸਾਰੇ ਸਰੀਰ ਦੇ ਵਿੱਚ ਭ੍ਰਮਣ ਕਰਦੀਆਂ ਨੇ, ਸਾਰੇ ਸਰੀਰ ਦਾ ਸਾਧ ਦੀ ਯਾਦ ਰੱਖਣਾ, ਇੱਕੋ ਹੀ ਆਧਾਰ ਹੈ ਖੂਨ। ਖੂਨ ਨੇ ਹੀ ਇਹ ਸਾਰੇ ਸਰੀਰ ਨੂੰ ਆਕਸੀਜਨ ਦੇਣੀ ਹੈ, ਖੂਨ ਨੇ ਹੀ ਜੋ ਹੈ ਐਨਰਜੀ ਦੇਣੀ ਹੈ, ਖੂਨ ਨੇ ਹੀ ਉਹ ਸਾਰੇ ਵਿਜਾਤੀ ਪਦਾਰਥ ਜਿਹੜੇ ਨੇ ਲਿਜਾ ਕਰ ਕਿਡਨੀ ਤੱਕ ਪਹੁੰਚਾਉਣੇ ਨੇ ਔਰ ਕਿਡਨੀ ਨੇ ਇਹਨਾਂ ਨੂੰ ਫਿਲਟਰ ਕਰਕੇ ਪਿਸ਼ਾਬ ਦੇ ਰਸਤੇ ਬਾਹਰ ਕੱਢਣਾ ਹੈ। ਯਾਨੀ ਕਿ ਖੂਨ ਨੂੰ ਅਗਰ ਅਸੀਂ ਗੰਦਾ ਕਰਨਾ ਹੈ ਤਾਂ ਚਾਹ ਪੀਣੀ ਸ਼ੁਰੂ ਕਰ ਦਿਉ, ਸ਼ਰਾਬ ਪੀਣੀ ਸ਼ੁਰੂ ਕਰ ਦਿਉ, ਯਾਨੀ ਕਿ ਚਾਹ ਦੀ ਜਦੋਂ ਅਧਿਕ ਦਮ ਹੋ ਜਾਂਦੀ ਹੈ ਤਾਂ ਉਸ ਲਈ ਇਹ ਵਸਾ ਜੋ ਹੈ ਇਹਨਾਂ ਨਾੜੀਆਂ ਦੇ ਅੰਦਰ ਵਸਾ ਦੇ ਰੂਪ ਦੇ ਵਿੱਚ ਯਾਨੀ ਕਿ ਲੇਅਰ ਦੇ ਰੂਪ ਦੇ ਵਿੱਚ ਜੰਮਣ ਲੱਗ ਜਾਂਦੀ ਹੈ। ਜਿਉਂ ਜਿਉਂ ਇਹ ਲੇਅਰ ਵੱਧਦੀ ਜਾਂਦੀ ਹੈ ਉਸ ਵੇਲੇ ਇਹ ਨਲੀ ਦਾ ਅੰਦਰ ਦਾ ਰਸਤਾ ਜੋ ਹੈ ਇਹ ਤੰਗ ਹੋਣ ਲੱਗ ਜਾਂਦਾ ਹੈ। ਜਿਉਂ ਜਿਉਂ ਇਹ ਰਸਤਾ ਤੰਗ ਹੁੰਦਾ ਹੈ ਤਿਉਂ ਤਿਉਂ ਪ੍ਰੈਸ਼ਰ ਜੋ ਹੈ ਹੱਡ ਦੇ ਉੱਪਰ ਪੈਂਦਾ ਹੈ, ਯਾਨੀ ਕਿ ਉਸ ਨੂੰ ਜ਼ੋਰ ਲਗਾਉਣਾ ਪੈਂਦਾ ਹੈ ਇਸ ਖੂਨ ਨੂੰ ਉਸ ਤੰਗ ਜਗ੍ਹਾ ਤੋਂ ਪਾਸ ਕਰਾਉਣ ਲਈ, ਯਾਨੀ ਕਿ ਅੱਗੇ ਵਧਾਉਣ ਲਈ, ਜਿੱਥੇ 2 ਟਨ ਦੇ ਕਰੀਬ ਇਹ ਖੂਨ ਦੀ ਸਫਾਈ ਕਰਨੀ ਪੈਂਦੀ ਹੈ, ਹੱਡ ਨੂੰ ਕੰਮ ਕਰਨਾ ਪੈਂਦਾ। ਉੱਥੇ ਵਿਚਾਰ ਕਰਕੇ ਦੇਖੋ ਕਿ ਅਗਰ ਕਿਸੇ ਵੀ ਨਲੀ ਦੇ ਵਿੱਚ ਜ਼ਰਾ ਵੀ ਉਹਦਾ ਰਸਤਾ ਤੰਗ ਹੋ ਗਿਆ ਤਾਂ ਇਸ ਹੱਡ ਦਾ ਕੀ ਅਸਰ ਹੋਏਗਾ, ਯਾਨੀ ਕਿ ਉਸਦੀ ਫੈਲਾਵਟ ਵਧਣ ਲੱਗ ਜਾਏਗੀ, ਉਹ ਆਪਣੇ ਜੋ ਨੈਚੁਰਲ ਆਕਾਰ ਹੈ ਉਸ ਤੋਂ ਵੱਧ ਜਾਏਗਾ ਔਰ ਜੋ ਜੋ ਇਹਦਾ ਆਧਾਰ ਵੱਧਦਾ ਜਾਏਗਾ ਤੇ ਉਹ ਤੇ ਇਹਦੇ ਵਿੱਚ ਵਿਕਾਰ ਉਤਪੰਨ ਹੁੰਦੇ ਜਾਣਗੇ, ਇਹਦੀ ਸ਼ਮਤਾ ਘਟਦੀ ਜਾਏਗੀ, ਯਾਨੀ ਕਿ ਕਿਸੇ ਵੀ ਰੂਪ ਦੇ ਵਿੱਚ ਜਾਂ ਕਿਸੇ ਵੀ ਵੇਲੇ ਇਹ ਬੰਦ ਹੋ ਜਾਏਗਾ, ਜਿਸ ਨੂੰ ਅਸੀਂ ਹਾਰਟ ਅਟੈਕ ਕਹਿ ਦਿੰਦੇ ਹਾਂ ਜਾਂ ਹੋਰ ਕਈ ਤਰੀਕੇ ਦੇ ਨਾਲ ਹਾਰਟ ਨਾਲ ਰਿਲੇਟਿਡ ਬਿਮਾਰੀਆਂ ਦੇ ਨਾਲ ਸੰਗਿਆ ਦੇ ਕਰਕੇ ਅਸੀਂ ਇਸ ਜਗਤ ਦੇ ਵਿੱਚ ਇਹ ਉਚਾਰਨ ਕਰਦੇ ਹਾਂ। ਤੇ ਇਸ ਤੋਂ ਵਿਚਾਰ ਕਰ ਲਓ ਕਿ ਚਾਹ ਦਾ ਕੀ ਨਤੀਜਾ ਹੈ। ਉਸ ਦੇ ਬਾਅਦ ਕਾਫੀ ਆਉਂਦੀ ਹੈ, ਕਾਫੀ ਦੇ ਜਿਹੜੇ ਡੋਡੇ ਨੇ ਜਿਸ ਲਈ ਉਹਨਾਂ ਨੂੰ ਗਰਮ ਕੀਤਾ ਜਾਂਦਾ ਹੈ ਉੱਚੀ ਤੇਜ ਦੇ ਵਿੱਚ, ਤੇ ਉਸ ਦੇ ਵਿੱਚ ਕੀ ਹੁੰਦਾ ਹੈ ਉਹਦੇ ਅੰਦਰ ਜੋ ਸੇਕਣ ਦੇ ਨਾਲ ਜੋ ਕਾਰਬਨ ਪੈਦਾ ਹੁੰਦੀ ਹੈ ਉਹ ਕਾਰਬਨ ਉਸਦੇ ਵਿੱਚੋਂ ਨਿਕਲ ਨਹੀਂ ਸਕਦੀ, ਯਾਨੀ ਕਿ ਕਾਰਬਨ ਦੀ ਜੋ ਸਮੈਲ ਹੈ ਜਿਸ ਨੂੰ ਅਸੀਂ ਕਾਫੀ ਦੀ ਸਮੈਲ ਸਮਝ ਕੇ ਯਾਨੀ ਕਿ ਉਹਦੇ ਵਿੱਚ ਮਦਮਸਤ ਹੋ ਕਰਕੇ ਉਸਦਾ ਸੇਵਨ ਕਰਦੇ ਹਾਂ, ਉਸਦੇ ਵਿੱਚ ਜੋ ਕੋਕਾ ਪਦਾਰਥ ਹੈ ਉਹ ਇੱਕ ਐਸਾ ਮਿੱਠਾ ਜ਼ਹਿਰ ਹੈ, ਇੱਕ ਐਸਾ ਤੱਤ ਹੈ ਜਿਹੜਾ ਕਿ ਅੰਦਰ ਦੇ ਵਿੱਚ ਜਾ ਕਰਕੇ ਜਿੱਥੇ ਹਾਰਟ ਦੀ ਬਿਮਾਰੀ ਉਤਪੰਨ ਕਰਦਾ ਹੈ ਉਹਦੇ ਵਿੱਚ ਲੰਗਸ ਦੀ ਵੀ ਬਿਮਾਰੀ ਉਤਪੰਨ ਕਰਦਾ ਹੈ ਔਰ ਇੱਕ ਐਸੇ ਨਸ਼ੇ ਦੇ ਰੂਪ ਦੇ ਵਿੱਚ ਇਸ ਸਰੀਰ ਦੇ ਵਿੱਚ ਵਿਆਪਤ ਹੋ ਜਾਂਦਾ ਹੈ ਕਿ ਇਸ ਸਰੀਰ ਦੀ ਕਿਰਿਆ ਜੋ ਹੈ ਹੌਲੇ ਹੌਲੇ ਜੋ ਹੈ ਆਪਣੀ ਸ਼ਮਤਾ ਤੋਂ ਘਟਦੀ ਜਾਂਦੀ ਹੈ ਔਰ ਜੋ ਜੋ ਇਹਦੀ ਸ਼ਮਤਾ ਘਟੇਗੀ ਅੰਦਰ ਵਿਜਾਤੀ ਪਦਾਰਥਾਂ ਦਾ ਰੁਕਣਾ ਜੋ ਹੈ ਇਕੱਠਾ ਕਰਨਾ ਜੋ ਹੈ ਸ਼ੁਰੂ ਹੋ ਜਾਏਗਾ ਔਰ ਜੋ ਜੋ ਇਕੱਠੇ ਹੋਣਗੇ ਪਦਾਰਥ ਇਸ ਜ਼ਹਿਰ ਦੇ ਵਿੱਚ ਕੀਟਾਣੂ ਉਤਪੰਨ ਹੋਣ ਲੱਗ ਜਾਣਗੇ ਔਰ ਕਈ ਤਰੀਕੇ ਦੀਆਂ ਬਿਮਾਰੀਆਂ ਜੋ ਹੈ ਇਸ ਸਰੀਰ ਨੂੰ ਲੱਗ ਜਾਣਗੀਆਂ। ਉਸ ਦੇ ਬਾਅਦ ਜੋ ਹੈ ਸ਼ਰਾਬ ਹੈ, ਸ਼ਰਾਬ ਨੂੰ ਗੁਰੂ ਸਾਹਿਬਾਂ ਨੇ ਸਪਸ਼ਟ ਕਰਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਰੀਰ ਨੂੰ ਸੁੰਨ ਕਰਕੇ ਕਈ ਤਰੀਕੇ ਦੇ ਜ਼ਹਿਰ ਉਤਪੰਨ ਕਰਦੀ ਹੈ ਔਰ ਉਸ ਦੇ ਬਾਅਦ ਪਾਨ ਹੈ ਉਹ ਪਾਨ ਦੇ ਨਾਲ ਮੂੰਹ ਦਾ ਕੈਂਸਰ ਜਾਂ ਹੋਰ ਸਰੀਰ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਕੈਂਸਰ ਦੀ ਉਤਪਤੀ ਹੁੰਦੀ ਹੈ ਔਰ ਇਸ ਤੋਂ ਅਸੀਂ ਵਿਚਾਰ ਕਰਕੇ ਦੇਖ ਸਕਦੇ ਹਾਂ ਜਿੱਥੇ ਸ਼ਰਾਬ ਇਸ ਸਰੀਰ ਦੇ ਲਈ ਹਾਨੀਕਾਰਕ ਹੈ ਉੱਥੇ ਚਾਹ, ਕਾਫੀ ਔਰ ਤੰਬਾਕੂ ਜੋ ਹੈ ਉਹ ਵੀ ਇਸ ਸਰੀਰ ਦੇ ਲਈ ਬਹੁਤ ਹਾਨੀਕਾਰਕ ਹੈ। ਹੁਣ ਕਈ ਸਮਝਦੇ ਨੇ ਕਿ ਇਹ ਜੋ ਪੀਲੀ ਪੱਤੀ ਹੈ ਜਿਸ ਨੂੰ ਅਸੀਂ ਸਿਗਰਟ ਦੇ ਰੂਪ ਦੇ ਵਿੱਚ ਜਾਂ ਬੀੜੀ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਹਾਂ, ਸਾਧ ਜੀ ਸੰਤਾਂ ਨੇ ਤੇ ਪੂਰੇ ਮਨੁੱਖ ਜਾਤੀ ਨੂੰ ਹਜ਼ਾਰਾਂ ਸਾਲ ਪਹਿਲੇ ਜੋ ਹੈ ਜਦ ਦੇ ਸੰਤ ਆਏ ਨੇ ਉਹਨਾਂ ਨੇ ਇਸ ਸ੍ਰਿਸ਼ਟੀ ਨੂੰ ਸਪਸ਼ਟ ਅਗਾਹ ਕੀਤਾ ਸੀ ਕਿ ਇਹ ਪੀਲੀ ਪੱਤੀ ਔਰ ਇਹ ਜੋ ਰਸ ਹੈ ਜਿਸ ਨੂੰ ਸੋਮ ਰਸ ਕਹਿੰਦੇ ਆ ਇਹ ਰਸ ਕਿਸ ਦੀ ਦੇਣ ਹੈ। ਸਾਧ ਸੰਗਤ ਜੀ ਇਤਿਹਾਸ ਪੜ੍ਹ ਕਰਕੇ ਦੇਖ ਲਓ, ਇਸ ਇਤਿਹਾਸ ਦੇ ਵਿੱਚ ਸਪਸ਼ਟ ਹੈ ਕਿ ਦੇਵਤਿਆਂ ਨੇ ਇਹ ਦੇਣ ਜੋ ਹੈ ਇਸ ਮਨੁੱਖੇ ਜਨਮ ਦੇ ਵਿੱਚ ਇਸ ਜੀਵਾਤਮਾ ਨੂੰ ਬਖਸ਼ੀ ਹੈ। ਕਿਉਂ ਬਖਸ਼ੀ ਹੈ? ਕਿ ਇਹ ਜੀਵਾਤਮਾ ਮਦਹੋਸ਼ ਰਵੇ, ਯਾਨੀ ਕਿ ਚੇਤੇ ਨਹੀਂ ਉਸ ਪਰਮਾਤਮਾ ਦੀ ਤਰਫੋਂ, ਮਨ ਦੇ ਰਾਹੀਂ ਸੰਗ ਕਰੇ ਔਰ ਐਸੇ ਵਿਸ਼ੇ ਵਿਕਾਰਾਂ ਦੇ ਵਿੱਚ ਰਤ ਰਹਿ ਕਰਕੇ ਆਪਣੀ ਸਵਾਸਾਂ ਦੀ ਪੂੰਜੀ ਜਿਹੜੀ ਕਿ ਅਨਮੋਲ ਪੂੰਜੀ ਹੈ ਇਸ ਨੂੰ ਗਵਾ ਬੈਠੇ, ਯਾਨੀ ਕਿ ਮਨੁੱਖਾ ਜਨਮ ਇਹਨੇ ਹੱਥੋਂ ਖੋਹ ਲਿਆ ਜਾਏ ਤੇ ਉਸ ਤੋਂ ਬਾਅਦ ਫਿਰ 84 ਖੜੀ ਹੈ। ਅੱਛੇ ਕਰਮ ਕਰੇਗੀ ਤੇ ਉੱਤਮ ਜੂਨੀ ਜਾਏਗੀ, ਭੈੜੇ ਕਰਮ ਕਰੇਗੀ ਤੇ ਨਿਚਲੀ ਜੂਨੀਆਂ 'ਚ ਭ੍ਰਮਣ ਕਰੇਗੀ। ਯਾਨੀ ਕਿ ਅਵਤਾਰਾਂ ਦੀ ਇਸ ਦੇਣ ਨੂੰ ਅਸੀਂ ਅੱਜ ਤੱਕ ਭੁੱਲ ਨਹੀਂ ਸਕੇ। ਆਯੁਰਵੇਦ ਨੇ ਵੀ ਕੀ ਕੀਤਾ? ਉਸ ਨੂੰ ਸੁਰਾ ਕਹਿ ਕਰਕੇ ਇੱਕ ਦਵਾਈ ਜਾਂ ਔਸ਼ਧੀ ਦੇ ਰੂਪ ਦੇ ਵਿੱਚ ਰੱਖ ਕਰਕੇ ਉਸਦਾ ਪ੍ਰਚਾਰ ਕੀਤਾ, ਉਸਦੇ ਸੇਵਨ ਕਰਨ ਲਈ ਰੋਗੀਆਂ ਨੂੰ ਜੋ ਹੈ ਇਸ ਦੀ ਦਾਨ ਦਿੱਤੀ ਹੈ। ਪਰ ਉਸ ਤੋਂ ਵਿਚਾਰ ਕਰਕੇ ਦੇਖੋ, ਅਗਰ ਅਸੀਂ ਰਸ ਨੂੰ ਸੋਮ ਰਸ ਕਹਿ ਦਈਏ ਜਾਂ ਦੇਵਤਿਆਂ ਦਾ ਰਸ ਕਹਿ ਦਈਏ ਜਾਂ ਸ਼ਰਾਬ ਨੂੰ ਕੁਛ ਹੋਰ ਲਫ਼ਜ਼ ਨਾਲ ਯਾਦ ਕਰੀਏ ਤੇ ਕਿਆ ਉਸਦਾ ਤੱਤ ਘਟ ਜਾਏਗਾ, ਉਸਦਾ ਅਸਰ ਘਟ ਜਾਏਗਾ, ਉਸਦੀ ਪ੍ਰਕਿਰਤੀ ਬਦਲ ਜਾਏਗੀ ਜਾਂ ਉਸਦਾ ਅਸਰ ਇਸ ਸਰੀਰ ਦੇ ਉੱਪਰ ਨਹੀਂ ਹੋਏਗਾ? ਯਾਨੀ ਕਿ ਦੇਵਤਿਆਂ ਦੀ ਬੜੇ ਸੂਖਮ ਰੂਪ ਦੇ ਵਿੱਚ ਇਸ ਮਨੁੱਖੇ ਜਨਮ ਦੇ ਵਿੱਚ ਜੋ ਹੈ ਇੱਕ ਖੇਲ ਖੇਲਿਆ ਉਹਨਾਂ ਨੇ ਔਰ ਇਸ ਖੇਲ ਦੇ ਵਿੱਚ ਉਹਨਾਂ ਨੇ ਇਹ ਮਨੁੱਖਾ ਜਨਮ ਜੋ ਹੈ ਕਾਲ ਦੇ ਹੁਕਮ ਵਿੱਚ ਆ ਕਰਕੇ ਇਹ ਲੁੱਟ ਲਿਆ ਹੈ। ਔਰ ਇਹ ਵਿਚਾਰ ਕਰਨ ਦੀ ਗੱਲ ਹੈ ਕਿ ਸੁਰਾ ਜੋ ਹੈ ਇਸ ਦਾ ਵੀ ਉਹੀ ਅਸਰ ਹੈ ਜੋ ਸ਼ਰਾਬ ਦਾ ਅਸਰ ਹੈ, ਕੋਈ ਟਾਨਿਕ ਨਹੀਂ ਹੈ। ਔਰ ਇਸ ਲੋਕ ਦੇ ਵਿੱਚ ਜੋ ਐਲੋਪੈਥੀ ਹੈ, ਐਲੋਪੈਥੀ ਨੇ ਐਲਕੋਹਲ ਦਾ ਬੇਸ ਬਣਾ ਕਰਕੇ ਬੱਚਿਆਂ ਤੋਂ ਲੈ ਕਰਕੇ ਬੁੱਢਿਆਂ ਤੱਕ ਉਹਨਾਂ ਨੂੰ ਜਵਾਨ ਰੱਖਣ ਵਾਸਤੇ ਜਾਂ ਐਂਜਾਈਮ ਦੇ ਸਿਕਰੇਸ਼ਨ ਵਾਸਤੇ ਜਿਤਨੀਆਂ ਵੀ ਦਵਾਈਆਂ ਯਾਨੀ ਕਿ ਟਾਨਿਕ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜ਼ਹਿਰ ਦੇ ਰੂਪ ਦੇ ਵਿੱਚ ਨੇ। ਕੋਈ ਵੀ ਸਰੀਰ ਦੇ ਵਿੱਚ ਪੋਜ਼ਿਟਿਵ ਅਸਰ ਨਹੀਂ ਕਰਦੀ। ਅਗਰ ਅਸਰ ਕੁਛ ਨਜ਼ਰ ਆਉਂਦਾ ਹੈ ਤੇ ਉਹ ਜੀਵਾਤਮਾ ਦਾ ਮਨ ਦੇ ਰਾਹੀਂ ਪੈਦਾ ਕੀਤਾ ਗਿਆ ਇੱਕ ਭਰਮ ਹੈ। ਭਰਮ ਕਿਸ ਤਰੀਕੇ ਨਾਲ ਹੈ? ਜਿਸ ਲਈ ਐਲਕੋਹਲ ਸਰੀਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਸਰੀਰ ਉਸ ਨੂੰ ਧਾਰਨ ਨਹੀਂ ਕਰਦਾ, ਜਿਸ ਲਈ ਉਸ ਨੂੰ ਧਾਰਨ ਨਹੀਂ ਕਰਦਾ ਤੇ ਕਈ ਤਰੀਕੇ ਦੇ ਐਂਜਾਈਮਸ ਔਰ ਕਈ ਤਰੀਕੇ ਦੇ ਵਿਸ਼ ਜਿਹੜੇ ਐਂਜਾਇਮਸ ਉਤਪੰਨ ਹੁੰਦੇ ਨੇ ਉਹਨਾਂ ਦਾ ਕੁਝ ਸੀਮਾ ਤੱਕ ਅਸਰ ਇਹ ਨਜ਼ਰ ਆਉਂਦਾ ਹੈ ਕਿ ਜੀਵਾਤਮਾ ਨੂੰ ਭੁੱਖ ਲੱਗਦੀ ਹੈ, ਯਾਨੀ ਕਿ ਇਹ ਲੀਵਰ ਕੰਮ ਕਰਨ ਲੱਗਦਾ ਹੈ ਕਿ ਭੁੱਖ ਲੱਗੀ ਹੈ, ਔਰ ਜੀਵਾਤਮਾ ਬਾਹਰੋਂ ਮੂੰਹ ਦੇ ਰਸਤੇ ਕੁਛ ਨਾ ਕੁਛ ਭੋਜਨ ਜੋ ਹੈ ਇਹ ਸਰੀਰ ਨੂੰ ਦਿੰਦੀ ਹੈ, ਪਰ ਉਸ ਦੇ ਨਾਲ ਜਿਹੜਾ ਵਿਸ਼ ਨਿਕਲਿਆ ਆਉਂਦਾ ਹੈ ਉਹ ਵਿਸ਼ ਇੱਕ ਐਸਾ ਅਸਰ ਪੈਦਾ ਕਰਦਾ ਹੈ ਕਿ ਉਹ ਐਂਜਾਇਮ ਦੇ ਵਿੱਚ ਜਿਹੜੀ ਤਾਕਤ ਹੁੰਦੀ ਹੈ ਉਸ ਭੋਜਨ ਨੂੰ ਪਚਾਉਣ ਦੀ, ਉਸ ਤਾਕਤ ਨੂੰ, ਉਸ ਸ਼ਮਤਾ ਨੂੰ ਉਹ ਖਤਮ ਕਰ ਦਿੰਦਾ ਹੈ, ਔਰ ਇਸ ਕਿਰਿਆ ਨੂੰ ਅੱਜ ਤੱਕ ਕੋਈ ਦੇਖ ਨਹੀਂ ਸਕਿਆ। ਐਲੋਪੈਥੀ ਦੇ ਵਿੱਚ ਹਰ ਪਲ ਹਰ ਘੜੀ ਹਜ਼ਾਰਾਂ ਲੱਖਾਂ ਵਿਗਿਆਨਿਕ ਜੋ ਹੈ ਕਰੋੜਾਂ ਅਰਬਾਂ ਰੁਪਈਆ ਲਗਾ ਕੇ ਲੈਬੋਰਟਰੀਆਂ ਦੇ ਵਿੱਚ ਜੋ ਹੈ ਪ੍ਰਯੋਗ ਕਰ ਰਹੇ ਨੇ, ਪਰ ਅੱਜ ਤੱਕ ਇਸ ਸਰੀਰ ਦਾ ਕਿਰਿਆ ਦਾ ਜੋ ਆਧਾਰ ਹੈ ਐਂਜਾਇਮਸ ਦੇ, ਯਾਨੀ ਕਿ ਅੱਜ ਤੱਕ ਕੋਈ ਐਂਜਾਇਮਸ ਨੂੰ ਦੇਖ ਨਹੀਂ ਸਕੇ। ਉਹ ਵਿਚਾਰ ਕਰਦੇ ਨੇ ਮਾਈਕਰੋਸਕੋਪ ਦੇ ਵਿੱਚ ਦੇਖਦੇ ਨੇ ਕਿ ਇਸ ਭੋਜਨ ਨੂੰ ਪਚਾਉਣ ਵਾਸਤੇ ਕੋਈ ਕਿਰਿਆ ਚੱਲ ਰਹੀ ਹੈ, ਯਾਨੀ ਕਿ ਕੋਈ ਅਣਜਾਣਾ ਪਦਾਰਥ ਹੈ ਜੋ ਇਸ ਦੇ ਵਿੱਚ ਆ ਕਰਕੇ ਕੰਮ ਕਰ ਰਿਹਾ ਹੈ ਭੋਜਨ ਨੂੰ ਡਿਲੂਟ ਕਰਨ ਵਾਸਤੇ, ਐਨਰਜੀ ਦੇ ਵਿੱਚ ਕਨਵਰਟ ਕਰਨ ਵਾਸਤੇ, ਪਰ ਅੱਜ ਤੱਕ ਉਸ ਨੂੰ ਦੇਖ ਨਹੀਂ ਸਕੇ। ਤੇ ਵਿਚਾਰ ਕਰਕੇ ਦੇਖੋ ਉਹਨਾਂ ਦੇ ਸਾਰੇ ਦਾਅਵੇ ਜਿਹੜੇ ਕਿ ਇਸ ਜਗ੍ਹਾ ਦੇ ਵਿੱਚ ਪ੍ਰਚਾਰਿਤ ਕੀਤੇ ਜਾਂਦੇ ਨੇ ਕਿਸ ਤਰੀਕੇ ਨਾਲ ਸੱਚੇ ਹੋ ਸਕਦੇ ਨੇ, ਯਾਨੀ ਕਿ ਇਹਨਾਂ ਦੀ ਇੱਕ ਸੀਮਾ ਹੈ, ਸਮੇਂ ਦੀ ਇੱਕ ਸੀਮਾ ਹੈ, ਨੈਚੁਰਲਪੈਥੀ ਹੈ ਉਸ ਦੀ ਵੀ ਇੱਕ ਸੀਮਾ ਹੈ, ਇਹ ਸਾਰਾ ਇੱਕ ਭੰਵਰ ਜਾਲ ਹੈ, ਮਨ ਦਾ ਖੜਾ ਕੀਤਾ ਹੈ। ਮਤ ਕੋਈ ਸਮਝੇ ਕਿ ਨੈਚੁਰਲਪੈਥੀ ਜੋ ਹੈ ਇਸ ਸ੍ਰਿਸ਼ਟੀ ਦਾ ਆਧਾਰ ਹੈ। ਵਿਚਾਰ ਕਰਕੇ ਦੇਖੋ ਸਰੀਰ ਦਾ ਇੱਕ ਹਿੱਸਾ, ਯਾਨੀ ਕਿ ਇੱਕ ਛੋਟੀ ਜਿਹੀ ਕਿਰਿਆ ਜੋ ਕਿ ਸਰੀਰ ਦਾ ਆਧਾਰ ਹੈ, ਐਂਜਾਇਮਸ ਨੂੰ ਅਸੀਂ ਦੇਖ ਨਹੀਂ ਸਕੇ, ਉਸ ਪਦਾਰਥ ਨੂੰ ਨਹੀਂ ਜਾਣ ਸਕੇ ਕਿ ਉਹ ਕੀ ਕਿਰਿਆ ਹੈ ਔਰ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਤੇ ਜਿਨ੍ਹਾਂ ਦਾਅਵਿਆਂ ਦੇ ਉੱਪਰ ਇਹਨਾਂ ਨੈਚੁਰਲਪੈਥੀਆਂ ਵਾਲਿਆਂ ਨੇ ਪ੍ਰਚਾਰਿਤ ਕੀਤਾ ਹੈ, ਤੇ ਕਿਆ ਉਹ ਦਾਅਵੇ ਆਖਰੀ ਨੇ? ਕਿਆ ਉਹਨਾਂ ਦਾਅਵਿਆਂ ਤੇ ਯਕੀਨ ਕੀਤਾ ਜਾ ਸਕਦਾ ਹੈ? ਤੇ ਪ੍ਰਕਿਰਤੀ ਇਤਨੀ ਵੱਡੀ ਹੈ, ਇਤਨੀ ਵਿਸ਼ਾਲ ਹੈ, ਇਤਨੀ ਵਿਸ਼ਾਲਤਾ ਨੂੰ ਅੱਜ ਤੱਕ ਅਸੀਂ ਜਾਣ ਨਹੀਂ ਸਕੇ ਕਿ ਸੂਰਜ ਕਿਸ ਤਰੀਕੇ ਦੇ ਨਾਲ ਖੜਾ ਹੈ, ਚੰਦਰਮਾ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ, ਤਾਰੇ ਕਿਸ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਨ, ਪ੍ਰਿਥਵੀ ਆਪਣੇ ਧੁਰੇ ਤੇ ਘੁੰਮ ਰਹੀ ਹੈ, ਚਾਰੋ ਤਰਫ ਪਾਣੀ ਹੈ ਪਰ ਕਦੇ ਪਾਣੀ ਉਹਦਾ ਡੁੱਲਿਆ ਨਹੀਂ, ਕਿ ਪ੍ਰਿਥਵੀ ਦੇ ਅੰਦਰ ਵੀ ਪਾਣੀ ਹੈ ਔਰ ਪਾਣੀ ਦੇ ਵਿੱਚ ਹੀ ਖੜੀ ਹੈ, ਇਸ ਨੂੰ ਆਧਾਰ ਕਿਸਨੇ ਦਿੱਤਾ ਹੋਇਆ? ਇਹ ਸਾਰੀ ਪ੍ਰਕਿਰਤੀ ਹੈ, ਇਹ ਸਰੀਰ ਸਾਰੀ ਪ੍ਰਕਿਰਤੀ ਹੈ, ਬਨਸਪਤੀ ਸਾਰੀ ਪ੍ਰਕਿਰਤੀ ਹੈ, ਯਾਨੀ ਕਿ ਜੋ ਕੁਛ ਵੀ ਨਜ਼ਰ ਆ ਰਿਹਾ ਹੈ ਇਹਨੂੰ ਅਸੀਂ ਪ੍ਰਕਿਰਤੀ ਦੀ ਸੰਗਿਆ ਦਿੱਤੀ ਹੈ। ਤੇ ਪ੍ਰਕਿਰਤੀ ਦੀ ਇੱਕ ਅਸੀਂ ਛੋਟੀ ਜਿਹੀ ਕਿਰਿਆ ਨੂੰ ਨਹੀਂ ਜਾਣ ਸਕੇ ਤੇ ਕਿਸ ਤਰੀਕੇ ਦੇ ਨਾਲ ਕਿਸੇ ਵੀ ਚੀਜ਼ ਦਾ ਅਸੀਂ ਦਾਅਵਾ ਕਰ ਸਕਦੇ ਹਾਂ? ਤਾਂ ਇਸ ਦੇ ਵਿੱਚ ਵਿਚਾਰ ਕਰਨ ਦੀ ਮਜਬੂਰ ਹੈ, ਕਿਸੇ ਦੀ ਕੋਈ ਨਿੰਦਿਆ ਜਾਂ ਕਿਸੇ ਦੀ ਕੋਈ ਵਡਿਆਈ ਨਹੀਂ ਹੈ। ਐਲੋਪੈਥੀ ਦੀ ਵੀ ਆਪਣੀ ਇੱਕ ਸੀਮਾ ਹੈ, ਨੈਚੁਰਲਪੈਥੀ ਦੀ ਵੀ ਇੱਕ ਸੀਮਾ ਹੈ, ਯਾਨੀ ਕਿ ਜਿੱਥੇ ਤੱਕ ਮਨ ਔਰ ਬੁੱਧੀ ਦੀ ਸੀਮਾ ਦਾ ਇਸਤੇਮਾਲ ਕਰਕੇ ਜਿਨ੍ਹਾਂ ਪ੍ਰਯੋਗਾਂ ਤੇ ਅੰਤ ਤੱਕ ਅਸੀਂ ਪਹੁੰਚੇ ਹਾਂ ਉਹ ਪ੍ਰਯੋਗ ਜਿਹੜੇ ਨੇ ਆਖਰੀ ਨਹੀਂ ਨੇ, ਉਹਨਾਂ ਦੇ ਰਿਜ਼ਲਟ ਆਖਰੀ ਨਹੀਂ ਨੇ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਇਸ ਨੇਚਰ ਦੇ ਵਿੱਚ ਉਹਨਾਂ ਦੀ ਤੇ ਅਜੇ ਸ਼ੁਰੂਆਤ ਵੀ ਨਹੀਂ ਹੈ। ਇਸ ਸਰੀਰ ਦੇ ਅੰਦਰ ਕੀ ਕੁਛ ਹੋ ਰਿਹਾ ਹੈ ਵਿਗਿਆਨਿਕ ਅੱਜ ਤੱਕ ਜਾਣ ਨਹੀਂ ਸਕੇ, ਬਹੁਤ ਕੁਝ ਜਾਣ ਲਿਆ ਹੈ ਪਰ ਬਹੁਤ ਕੁਝ ਜਾਣਨਾ ਅਜੇ ਬਾਕੀ ਹੈ, ਔਰ ਉਸਦਾ ਜਨਮ ਜੋ ਹੈ ਜਨਮ ਮਰਨ ਦੇ ਗੇੜ ਦੇ ਵਿੱਚੋਂ ਅੱਜ ਤੱਕ ਨਿਕਲਣਾ ਸੰਭਵ ਨਹੀਂ ਹੋ ਸਕਿਆ। ਤੇ ਵਿਚਾਰ ਕਰਨ ਵਾਲੀ ਕੀ ਗੱਲ ਹੈ ਕਿ ਅਗਰ ਇਸ ਸਰੀਰ ਨੂੰ ਕੋਈ ਰੋਗ ਲੱਗ ਗਿਆ ਹੈ, ਅੱਜ ਤੱਕ ਜੀਵਾਤਮਾ ਨੇ ਹੋਸ਼ ਨਹੀਂ ਕੀਤੀ, ਯਾਨੀ ਕਿ 50 ਸਾਲ ਹੋ ਗਏ, 60 ਸਾਲ ਹੋ ਗਏ, ਕੋਈ ਹਿੱਸਾ ਜੋ ਹੈ ਉਹਦਾ ਵਿਕਾਰਗ੍ਰਸਤ ਹੋ ਗਿਆ, ਔਰ ਅਗਰ ਵਿਕਾਰਗ੍ਰਸਤ ਹੋ ਗਿਆ ਤਾਂ ਉਸ ਤੋਂ ਬਾਅਦ ਅਗਰ ਉਹਨੂੰ ਨੈਚੁਰਲਪੈਥੀ ਦੇ ਵਿੱਚ ਲਿਜਾਇਆ ਜਾਏਗਾ ਤੇ ਯਾਦ ਰੱਖਣਾ ਕਿ ਨੈਚੁਰਲਪੈਥੀ ਨੂੰ ਉਸਨੇ ਕੀ ਧਾਰਨ ਕਰਨਾ ਹੈ, ਉਸ ਦੇ ਵਿੱਚ ਦਾਖਲ ਹੁੰਦੇ ਹੀ ਉਸਦੀ ਮੌਤ ਹੋ ਜਾਏਗੀ। ਕਿਉਂ? ਕਿਉਂਕਿ ਅੰਦਰ ਦੇ ਕੀਟਾਣੂਆਂ ਦੀ ਗਰੋਥ ਇਤਨੀ ਜ਼ਿਆਦਾ ਹੋ ਚੁੱਕੀ ਹੋਏਗੀ ਕਿ ਨੈਚੁਰਲਪੈਥੀ ਵਾਲੇ ਉਸਨੂੰ ਕੰਟਰੋਲ ਨਹੀਂ ਕਰ ਸਕਦੇ। ਫਿਰ ਉਸਦਾ ਕੀ ਇਲਾਜ ਹੈ ਕਿ ਜੋ ਐਮਰਜੈਂਸੀ ਦੇ ਰੂਪ ਦੇ ਵਿੱਚ ਜੋ ਐਂਟੀਬਾਇਓਟਿਕ ਜੋ ਇਸ ਜਗ੍ਹਾ ਦੇ ਵਿੱਚ ਪ੍ਰਚਾਰਿਤ ਕੀਤੀ ਗਈ ਹੈ, ਕੁਛ ਸੀਮਾ ਤੱਕ ਉਸਦਾ ਅਸਰ ਜੋ ਹੈ ਉਹਨਾਂ ਕੀਟਾਣੂਆਂ ਤੇ ਅਸੀਂ ਪ੍ਰਭਾਵਿਤ ਰੂਪ ਦੇ ਵਿੱਚ ਅਸੀਂ ਉਹਦਾ ਅੱਛਾ ਅਸਰ ਹਾਸਲ ਕਰ ਸਕਦੇ ਹਾਂ, ਯਾਨੀ ਕਿ ਉਹਨਾਂ ਦੀ ਤਾਕਤ ਨੂੰ ਘਟਾਉਣਾ ਹੈ। ਪਰ ਯਾਦ ਰੱਖਣਾ ਜਿੱਥੇ ਉਹਨਾਂ ਦੀ ਤਾਕਤ ਘਟੇਗੀ ਉੱਥੇ ਸਰੀਰ ਦੇ ਆਪਣੇ ਜੀਵਾਣੂ ਜਿਹੜੇ ਕਿ ਸਰੀਰ ਨੂੰ ਤਾਕਤ ਦਿੰਦੇ ਨੇ ਉਹ ਵੀ ਮਾਰੇ ਜਾਂਦੇ ਨੇ, ਯਾਨੀ ਕਿ ਦੋਨੋਂ ਤਰਫੋਂ ਨੁਕਸਾਨ ਹੁੰਦਾ ਹੈ, ਪਰ ਉਸ ਨੁਕਸਾਨ ਦਾ ਇੱਕ ਫਾਇਦਾ ਅਸੀਂ ਚੁੱਕ ਸਕਦੇ ਹਾਂ ਕਿ ਸਾਨੂੰ ਕੁਝ ਸਮੇਂ ਮਿਲ ਜਾਂਦਾ ਹੈ ਉਸ ਸਰੀਰ ਦੇ ਉਸ ਹਿੱਸੇ ਨੂੰ ਚਾਲੂ ਰੱਖਣ ਵਾਸਤੇ, ਕੁਝ ਅੱਛਾ ਕੰਮ ਕਰ ਸਕੀਏ, ਯਾਨੀ ਕਿ ਉਹਦੇ ਵਿਜਾਤੀ ਪਦਾਰਥਾਂ ਨੂੰ ਬਾਹਰ ਕੱਢ ਸਕੀਏ, ਯਾਨੀ ਕਿ ਐਲੋਪੈਥੀ ਦੀ ਇੱਕ ਸੀਮਾ ਹੈ, ਔਰ ਉਸ ਸੀਮਾ ਦੇ ਅੰਦਰ ਅਸੀਂ ਅਗਰ ਉਸਦਾ ਫਾਇਦਾ ਉਠਾਉਣਾ ਚਾਹੀਏ ਤਾਂ ਬੜੇ ਅੱਛੇ ਤਰੀਕੇ ਦੇ ਨਾਲ ਉਠਾ ਸਕਦੇ ਹਾਂ, ਯਾਨੀ ਕਿ ਹੱਟ ਦੀ ਨਲੀ ਬਲਾਕ ਹੋ ਰਹੀ ਹੈ ਉਸ ਨੂੰ ਸਾਫ਼ ਕਰਨਾ ਹੈ ਤੇ ਐਮਰਜੈਂਸੀ ਰੂਪ ਦੇ ਵਿੱਚ, ਯਾਨੀ ਕਿ ICU ਯੂਨਿਟ ਦੇ ਵਿੱਚ ਰੱਖ ਕਰਕੇ ਅਸੀਂ ਬਹੁਤ ਸਾਰੇ ਫਾਇਦੇ ਉਠਾ ਸਕਦੇ ਹਾਂ। ਕਈ ਦਿਨਾਂ ਤੱਕ ਉਸ ਨੂੰ ਅਸੀਂ ਜ਼ਿੰਦਾ ਰੱਖ ਸਕਦੇ ਹਾਂ ਉਸ ਜੀਵਾਤਮਾ ਨੂੰ, ਔਰ ਉੱਥੇ ਜ਼ਿੰਦਾ ਰੱਖਣ ਤੱਕ ਅਸੀਂ ਵਿਜਾਤੀ ਪਦਾਰਥਾਂ ਨੂੰ ਬੜੇ ਅੱਛੀ ਵਿਧੀ ਦੇ ਨਾਲ ਪਾਰ ਕਰ ਸਕਦੇ ਹਾਂ। ਉਸੇ ਤਰੀਕੇ ਦੇ ਨਾਲ ਨੈਚੁਰਲਪੈਥੀ ਹੈ, ਮੌਸਮ ਬਦਲਦਾ ਹੈ, ਮੌਸਮ ਦੇ ਬਦਲਣ ਦੇ ਨਾਲ ਕਈ ਤਰੀਕੇ ਦੇ ਕੀਟਾਣੂ ਜੋ ਹੈ ਅੰਦਰ ਗੰਧ ਰੁਕੇ ਦੇ ਵਿੱਚ ਗਰੋਥ ਕਰ ਜਾਂਦੇ ਨੇ, ਔਰ ਖਾਂਸੀ ਹੈ, ਜ਼ੁਕਾਮ ਹੈ, ਜਾਂ ਪੇਟ ਦਰਦ ਹੈ, ਲੂਜ਼ ਮੋਸ਼ਨ ਹੈ, ਜਾਂ ਹੋਰ ਕਈ ਤਰੀਕੇ ਦੀਆਂ ਛੋਟੀ ਮੋਟੀ ਬਿਮਾਰੀਆਂ ਨੇ। ਯਾਦ ਰੱਖਣਾ ਇਹਨਾਂ ਦੇ ਵਿੱਚ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਪੈਂਦੀ, ਸਿਰਫ ਅੰਦਰ ਦੇ ਗੰਦਗੀ ਨੂੰ ਕੱਢਣਾ ਹੈ, ਔਰ ਇੱਕ ਜਾਂ ਦੋ ਦਿਨ ਦਾ ਅਸੀਂ ਅਗਰ ਉਪਵਾਸ ਰੱਖ ਲੈਂਦੇ ਹਾਂ, ਸਰੀਰ ਨੂੰ ਬਾਹਰੋਂ ਕੋਈ ਭੋਜਨ ਨਹੀਂ ਦਿੰਦੇ, ਸਰੀਰ ਦੀ ਆਪਣੀ ਸ਼ਮਤਾ ਹੈ, ਔਰ ਇਹ ਸ਼ਮਤਾ ਕਿਤਨੀ ਹੈ ਇਸ ਸਰੀਰ ਦੀ, ਹਰ ਸਰੀਰ ਦੇ ਵਿੱਚ ਇਹ ਅਲੱਗ ਸ਼ਮਤਾ ਹੈ, ਉਸ ਨੂੰ ਕਿਤਨੇ ਦਿਨ ਲੱਗਣਗੇ, ਕਿਤਨਾ ਸਮੇਂ ਲੱਗੇਗਾ, ਔਰ ਕਿਸ ਸੀਮਾ ਤੱਕ ਉਸਦਾ ਫਾਇਦਾ ਹੋਏਗਾ, ਇਹ ਸਰੀਰ ਦੀ ਸ਼ਮਤਾ ਦੇ ਉੱਪਰ ਨਿਰਭਰ ਕਰਦਾ ਹੈ, ਯਾਨੀ ਕਿ ਅਸੀਂ ਉਸ ਨੂੰ ਬਿਨਾਂ ਦਵਾਈ ਬਿਲਕੁਲ ਵੀ ਬੋਧ ਨਹੀਂ ਆ, ਬਿਲਕੁਲ ਵੀ ਗਿਆਨ ਨਹੀਂ ਆ। ਅਸੀਂ ਹੂੜ ਬਾਤ ਹੋ ਕਰਕੇ ਸਿਰਫ ਇਹ ਸੋਚ ਬੈਠੇ ਹਾਂ ਕਿ ਬਾਟੇ ਦਾ ਅੰਮ੍ਰਿਤ ਛਕ ਲਿਆ ਜਾਂ ਨਾਮ ਦੇ ਲਫ਼ਜ਼ ਲੈ ਲਏ। ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਇਹ ਬਹੁਤ ਹੀ ਕੀਮਤੀ ਜਨਮ ਹੈ, ਬਹੁਤ ਹੀ ਕੀਮਤੀ ਚੋਲਾ ਸਾਨੂੰ ਮਿਲਿਆ ਹੈ। ਔਰ ਅਗਰ ਇਸ ਚੋਲੇ ਨੂੰ ਬਾਹਰੀ ਰੂਪ ਦੇ ਵਿੱਚ ਅਸੀਂ ਇਹ ਵਿਸ਼ ਨੂੰ ਦਾਖਲ ਕਰਕੇ ਸ਼ਰਾਬ, ਚਾਹ, ਕਾਫੀ, ਤੰਬਾਕੂ, ਸਿਗਰਟ ਜਾਂ ਕਿਸੇ ਵੀ ਰੂਪ ਦੇ ਵਿੱਚ ਦਾਖਲ ਕਰਾ ਕਰਕੇ ਇਸ ਵਿਸ਼ ਨੂੰ ਅਗਰ ਇਸ ਨੂੰ ਅਸੀਂ ਰੋਗੀ ਬਣਾ ਦਿੱਤਾ, ਤੇ ਵਿਚਾਰ ਕਰਕੇ ਦੇਖੋ ਇਹ ਲਫ਼ਜ਼ ਕੀ ਕਰਨਗੇ, ਇਹ ਅੰਮ੍ਰਿਤ ਕੀ ਕਰੇਗਾ। ਇੱਕ ਦੋ ਨਹੀਂ, ਪੂਰੇ 100 ਸਤਿਗੁਰੂ ਹੋਣ, ਸਤਿਗੁਰੂ ਕੀ ਕਰਨਗੇ? ਵਿਚਾਰ ਕਰਕੇ ਦੇਖੋ, ਕਦੀ ਕਿਸੇ ਨੇ ਸੋਚਿਆ ਹੈ ਕਿ ਸਰੀਰ ਦੀ ਕੀ ਕੀਮਤ ਹੈ? ਅਸੀਂ ਨਾਮ ਦੀ ਕੀਮਤ ਸਮਝ ਰਹੇ ਹਾਂ, ਲਫ਼ਜ਼ਾਂ ਨੂੰ ਨਾਮ ਸਮਝ ਰਹੇ ਹਾਂ, ਲਫ਼ਜ਼ ਕਦੀ ਵੀ ਨਾਮ ਨਹੀਂ, ਅਸਲੀ ਨਹੀਂ ਲੈ ਸਕਦੇ। ਅਗਰ ਉਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ ਹੈ ਤੇ ਸਿਰਫ ਇਸ ਕਰਕੇ ਦਿੱਤੀ ਹੈ ਕਿਉਂਕਿ ਪੂਰਨ ਮੁਖਾਰ ਪੂਰਨ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਉਤਪੰਨ ਕੀਤੀਆਂ ਜਾਂ ਤਿਰੰਗਾ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਨਾਮ ਕਹਿੰਦੇ ਹਾਂ। ਸੋ ਇਹ ਸਾਰਾ ਮਜ਼ਮੂਨ ਜਿਹੜਾ ਹੈ ਵਿਚਾਰ ਕਰਨ ਦਾ ਹੈ। ਅਗਰ ਅਸੀਂ ਸਤਿਗੁਰ ਦੀ ਕਦਰ ਕਰਦੇ ਹਾਂ, ਉਹਨਾਂ ਦੇ ਦਿੱਤੇ ਲਫ਼ਜ਼ਾਂ ਦੀ ਕਦਰ ਕਰਦੇ ਹਾਂ, ਤੇ ਵਿਚਾਰ ਕਰਕੇ ਦੇਖੋ ਇਸ ਸਰੀਰ ਦੀ ਕਦਰ ਕਿਉਂ ਨਹੀਂ ਕਰਦੇ? ਇਸ ਸਰੀਰ ਨੇ ਸਾਡਾ ਕਿਆ ਵਿਗਾੜਿਆ ਹੈ? ਇਸ ਸਰੀਰ ਦੇ ਵਿੱਚ ਆ ਕਰਕੇ ਅਸੀਂ ਆਪਣਾ ਕੰਮ ਕਰਨਾ ਹੈ? ਅਸੀਂ ਭੁੱਲੇ ਬੈਠੇ ਹਾਂ, ਅਸੀਂ ਜਗਤ ਤੇ ਕੰਮ ਕਰਦੇ ਹਾਂ, ਅਸੀਂ ਪਰਾਏ ਗਧੇ ਬਣੇ ਬੈਠੇ ਹਾਂ। ਪਰਾਏ ਗਧੇ ਬਣਨ ਦਾ ਕੀ ਭਾਵ ਹੈ ਕਿ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਅਸੀਂ ਜਿਤਨੀ ਵੀ ਕਿਰਿਆ ਇਸ ਸਰੀਰ ਦੇ ਸਵਾਸਾਂ ਦੀ ਪੂੰਜੀ ਖਰਚ ਕਰਕੇ, ਇਸ ਸਰੀਰ ਦੀ ਜੋ ਪ੍ਰਾਣ ਸ਼ਕਤੀ ਹੈ ਉਹ ਖਰਚ ਕਰਕੇ ਜਿਹੜਾ ਵੀ ਅਸੀਂ ਕੰਮ ਕਰ ਰਹੇ ਹਾਂ, ਉਹ ਕਿਆ ਸਾਡਾ ਆਪਣਾ ਕੰਮ ਹੈ? ਇਹ ਜੀਵਾਤਮਾ ਆਜ਼ਾਦ ਹੋ ਜਾਏਗੀ? ਇੱਕ ਪਾਸੇ ਤੇ ਇਹਨੂੰ ਬੇੜੀਆਂ ਪਈਆਂ ਹੋਈਆਂ ਹਨ, ਦੂਸਰੇ ਪਾਸੇ ਅਸੀਂ ਧਰਮ ਔਰ ਮਤ ਦੀਆਂ ਬੇੜੀਆਂ ਪਾ ਦਿੱਤੀਆਂ। ਕਿਆ ਸੰਤ ਕੋਈ ਮਤ ਚਲਾਉਣ ਵਾਸਤੇ ਆਏ ਸੀ? ਕੋਈ ਧਰਮ ਚਲਾਉਣ ਵਾਸਤੇ ਆਏ ਸੀ? ਵਿਚਾਰ ਕਰਕੇ ਦੇਖੋ, ਜਦੋਂ ਸੰਤ ਚਲੇ ਜਾਂਦੇ ਨੇ ਨਾ, ਉਸ ਤੋਂ ਬਾਅਦ ਹੀ ਅਸੀਂ ਮਤ ਜਾਂ ਧਰਮ ਚਲਾ ਦਿੰਦੇ ਹਾਂ। ਔਰ ਜੋ ਗਿਆਨ ਉਹਨਾਂ ਨੇ ਸਾਨੂੰ ਦਿੱਤਾ ਹੈ ਉਹਨਾਂ ਨੂੰ ਅਸੀਂ ਦਫ਼ਨ ਕਰ ਦਿੰਦੇ ਹਾਂ, ਉਹਨਾਂ ਦੀਵਾਰਾਂ 'ਚ ਕੈਦ ਕਰ ਦਿੰਦੇ ਹਾਂ, ਆਪਣੇ ਆਪ ਨੂੰ ਵੀ ਉਹਦਾ ਕੈਦੀ ਬਣਾ ਲੈਂਦੇ ਹਾਂ। ਔਰ ਇਹ ਕੈਦ ਦੀਆਂ ਬੇੜੀਆਂ ਜਿਹੜੀਆਂ ਨੇ ਇਸ ਜੀਵਾਤਮਾ ਨੂੰ ਪੈ ਜਾਂਦੀਆਂ ਨੇ। ਨਾ ਅਸੀਂ ਖੁੱਲ੍ਹੇ ਦਿਮਾਗ ਦੇ ਨਾਲ ਇਸ ਮਜ਼ਮੂਨ ਦੇ ਉੱਪਰ ਵਿਚਾਰ ਕਰਦੇ ਹਾਂ, ਨਾ ਹੀ ਸਾਨੂੰ ਉਸਦਾ ਫਲ ਪ੍ਰਾਪਤ ਹੁੰਦਾ ਹੈ, ਔਰ ਨਾ ਹੀ ਸਾਨੂੰ ਜੋ ਹੈ ਉਹ ਮੰਜ਼ਿਲ ਕਦੇ ਨਜ਼ਰ ਆਈ ਹੈ। ਹੁਣ ਵਿਚਾਰ ਕਰਕੇ ਦੇਖੋ, ਅਸੀਂ ਰੂਹਾਨੀਅਤ ਦੇ ਰਸਤੇ ਤੇ ਚੱਲਦੇ ਹਾਂ, ਦਾਅਵਾ ਵੀ ਕਰਦੇ ਹਾਂ ਸਤਿਗੁਰ ਦਾ, ਕਈ ਸਾਲ ਹੋ ਗਏ ਸਾਨੂੰ ਨਾਮ ਲਿੱਤਿਆ ਹੋਇਆ, ਕਦੇ ਕਿਸੇ ਨੇ ਆਪਣੀ ਮੰਜ਼ਿਲ ਦੀ ਤਰਫ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ? ਇੱਕ ਕਦਮ ਵੀ ਵਧਾਇਆ ਹੈ? ਅਗਰ ਅਸੀਂ ਸੱਚੇ ਹਾਂ, ਅਗਰ ਉਸ ਮੰਜ਼ਿਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਅੱਜ ਤੱਕ ਉਸ ਪਾਸੇ ਚੱਲੇ ਕਿਉਂ ਨਹੀਂ? ਇਸ ਸਰੀਰ ਦੇ ਨਾਲ ਅਸੀਂ ਖਿਲਵਾੜ ਕਿਉਂ ਕਰ ਰਹੇ ਹਾਂ? ਦਿਨ ਰਾਤ ਹਰ ਪਲ ਹਰ ਘੜੀ ਇਸ ਸਰੀਰ ਨੂੰ ਅਸੀਂ ਖਰਚ ਕਰਕੇ ਕੀ ਹਾਸਲ ਕਰ ਰਹੇ ਹਾਂ? ਇਹ ਜਗਤ ਦੀਆਂ ਵਸਤੂਆਂ, ਇਹ ਵਿਸ਼ੇ ਵਿਕਾਰਾਂ ਦੇ ਭੋਗ, ਇਹ ਮਨ ਦੀ ਤ੍ਰਿਪਤੀ ਕਰਾ ਰਿਹਾ? ਮਨ ਕਦੀ ਤ੍ਰਿਪਤ ਹੋਇਆ? ਅੱਜ ਤੱਕ ਵਿਚਾਰ ਕਰਕੇ ਦੇਖੋ, ਮਨ ਨਾ ਕਦੀ ਸ਼ਾਂਤ ਹੋਇਆ ਨਾ ਕਦੀ ਸ਼ਾਂਤ ਹੋਏਗਾ। ਕਿਉਂ? ਕਿਉਂਕਿ ਇਹ ਬ੍ਰਹਮ ਦਾ ਅੰਸ਼ ਹੈ। ਜਦ ਤੱਕ ਇਹ ਬ੍ਰਹਮ ਦਾ ਦੀਦਾਰ ਨਹੀਂ ਕਰੇਗਾ, ਉਧਰ ਦੀ ਤੁਹਾਨੂੰ ਨਹੀਂ ਸੁਣੇਗਾ, ਉਸ ਪ੍ਰਕਾਰ ਦੇ ਦਰਸ਼ਨ ਨਹੀਂ ਕਰੇਗਾ, ਇਹ ਕਦੀ ਸ਼ਾਂਤ ਹੋ ਹੀ ਨਹੀਂ ਸਕਦਾ। ਇਹ ਜਦ ਤੱਕ ਸ਼ਾਂਤ ਨਹੀਂ ਹੋਏਗਾ, ਇਹ ਜੀਵਾਤਮਾ ਦਾ ਪਿੱਛਾ ਨਹੀਂ ਛੱਡੇਗਾ। ਮਨ ਔਰ ਜੜ ਚੇਤਨ ਦੀ ਜੋ ਗੰਢ ਲੱਗੀ ਹੋਈ ਹੈ, ਇਹ ਕਿਸ ਤਰੀਕੇ ਨਾਲ ਖੁੱਲੇਗੀ? ਇਹ ਬ੍ਰਹਮ ਵਿੱਚ ਜਾ ਕਰਕੇ ਖੁੱਲੇਗੀ। ਔਰ ਬ੍ਰਹਮ ਤੱਕ ਪਹੁੰਚਣ ਦੀ ਇਹਦੀ ਕੋਸ਼ਿਸ਼ ਕੀਤੀ ਹੈ ਕਦੀ? ਅਸੀਂ ਉਹਨਾਂ ਲਫ਼ਜ਼ਾਂ ਨੂੰ ਇਸ ਨਾਮ ਸਮਝ ਕਰਕੇ ਬੈਠੇ ਹਾਂ। ਬੇਸ਼ੱਕ ਇੱਕ ਪੌੜੀ ਹੈ, ਚੜ੍ਹਨ ਦਾ ਰਸਤਾ ਹੈ, ਕਿਸੇ ਨਾ ਕਿਸੇ ਰਸਤੇ ਤੋਂ ਉਸ ਮੁਕਾਮ ਤੱਕ ਪਹੁੰਚਣਾ ਹੈ। ਸਤਿਗੁਰਾਂ ਨੇ ਇੱਕ ਚਿੰਨ੍ਹ ਦਿੱਤਾ ਸਾਡੇ ਸਾਹਮਣੇ, ਇੱਕ ਚਿੰਨ੍ਹ ਰੱਖ ਕਰਕੇ ਅੰਦਰ ਦੀ ਸਫਾਈ ਕਰਾਈ ਜਾਣੀ ਸੀ। ਹੁਣ ਅੰਦਰ ਦੀ ਸਫਾਈ ਕਰਨ ਦੇ ਕਿਸੇ ਨੇ ਕੋਈ ਉਦਮ ਕੀਤਾ ਹੈ? ਕਿਸੇ ਨੇ ਕੋਈ ਉਪਰਾਲਾ ਕੀਤਾ ਹੈ? ਕੋਈ ਅਸੀਂ ਜਾਦੂ ਮੰਤਰ ਸਮਝ ਕੇ ਬੈਠੇ ਹਾਂ? ਇਹਨਾਂ ਲਫ਼ਜ਼ਾਂ ਦੇ ਵਿੱਚ ਪਰਮਾਤਮਾ ਕੈਦ ਹੋ ਗਿਆ? ਕਿਆ ਕੰਨਾਂ ਨੂੰ ਬੰਦ ਕਰਕੇ ਆਵਾਜ਼ ਸੁਣਾਈ ਦੇ ਜਾਏਗੀ? ਅਸੀਂ ਤਾਂ ਵੈਸੇ ਹੀ ਅੰਨੇ ਔਰ ਬਹਿਰੇ ਹੋ ਜਾਵਾਂਗੇ। ਇਹ ਜੀਵਾਤਮਾ ਵੈਸੇ ਹੀ ਅੰਨੀ ਬਹਿਰੀ ਹੈ, ਔਰ ਅੱਖਾਂ ਬੰਦ ਕਰਕੇ ਕਾਨੇ ਚ ਅੰਗੂਠੇ ਦੇ ਕੇ ਅਸੀਂ ਜਗਤ ਦੀ ਤਰਫੋਂ ਵੀ ਅੰਨੇ ਔਰ ਬਹਿਰੇ ਹੋ ਗਏ। ਕਿਆ ਇਸ ਜੀਵਾਤਮਾ ਨੇ ਇਸ ਚੋਲੇ ਦੇ ਵਿੱਚ ਆ ਕਰਕੇ ਕਿਆ ਇਹ ਸਿੱਖਿਆ ਧਾਰਨ ਕੀਤੀ ਹੈ? ਸਤਿਗੁਰਾਂ ਨੇ ਸਾਨੂੰ ਇਹ ਰਸਤਾ ਦਿਖਾਇਆ? ਸਾਰਾ ਵਿਚਾਰ ਕਰਕੇ ਦੇਖੋ, ਇੱਕ ਚਿੰਨ੍ਹ ਨੂੰ ਮੁੱਖ ਰੱਖ ਕਰਕੇ ਰਿਸ਼ੀਆਂ ਨੇ ਓਮ ਸ਼ਬਦ ਦਿੱਤਾ, ਇੱਕ ਮੂਰਤੀ ਬਣਾ ਕਰਕੇ ਸਾਡੇ ਸਾਹਮਣੇ ਰੱਖੀ, ਇੱਕ ਚਿੰਨ੍ਹ ਬਣਾ ਕਰਕੇ। ਅਸਲ ਮਕਸਦ ਕੀ ਸੀਗਾ? ਕਿ ਜੀਵਾਤਮਾ ਨੇ ਉੱਥੇ ਜਾਣਾ ਹੈ, ਸਤਿਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ। ਰਿਸ਼ੀ ਗੁਰੂ ਹੈ, ਗੁਰੂ ਨੇ ਉਪਦੇਸ਼ ਦੇਣਾ ਸੀ, ਉਹ ਉਸ ਉਪਦੇਸ਼ ਦੇ ਉੱਪਰ ਉਸ ਜੀਵਾਤਮਾ ਨੇ ਅਮਲ ਕਰਨਾ ਸੀ। ਜੋ ਜੋ ਗੁਰੂ ਦੇ ਕੋਲ ਜਾਏਗੀ ਉਸ ਦੇ ਉੱਪਰ ਅਮਲ ਕਰੇਗੀ, ਅਮਲ ਕਰੇਗੀ ਅੰਦਰ ਦੀ ਸਫਾਈ ਹੋਏਗੀ। ਉਹ ਵਿਚਾਰ ਕਰਕੇ ਦੇਖੋ, ਅਸੀਂ ਕਿਸ ਸੰਘਾਰ 'ਚ ਬੈਠੇ ਹਾਂ? ਅੱਜ ਤੱਕ ਅਸੀਂ ਅਮਲ ਸ਼ੁਰੂ ਕੀਤਾ ਹੈ? ਕੋਈ ਵੀ ਅਮਲ ਨਹੀਂ ਕੀਤਾ, ਅਸੀਂ ਸਿਰਫ ਲਫ਼ਜ਼ਾਂ ਨੂੰ ਦੁਹਰਾਉਣ ਦਿਓ। ਅਮਲ ਅਗਰ ਕਰਦੇ ਵੀ ਆ 2-2.5-3 ਘੰਟੇ, ਤੇ 24 ਘੰਟੇ ਦੇ ਵਿੱਚ 22 ਘੰਟੇ ਦਿਨ ਰਾਤ ਹਰ ਪਲ ਹਰ ਘੜੀ ਇਸ ਜਗਤ ਦੇ ਵਿਸ਼ੇ ਵਿਕਾਰਾਂ ਨੂੰ ਭੋਗਣ ਦੇ ਬਾਅਦ ਕਿਆ 2-2.5 ਘੰਟੇ ਦੇ ਵਿੱਚ ਜਾਦੂ ਮੰਤਰ ਹੋ ਜਾਏਗਾ? ਇਹ ਸਾਰੇ ਕਰਮ ਫਲਾ ਹੋ ਜਾਣਗੇ ਜਾਂ ਟ੍ਰਾਂਸਫਰ ਹੋ ਕੇ ਸਤਿਗੁਰਾਂ ਦੀ ਝੋਲੀ ਚਲੇ ਜਾਣਗੇ? ਸਤਿਗੁਰੂ ਕੋਈ ਐਸਾ ਮੰਤਰ ਪੜ੍ਹ ਦੇਣਗੇ ਕਿ ਸਾਰੇ ਕਰਮਾਂ ਨੂੰ ਲੈ ਕਰਕੇ ਤ੍ਰਿਗੁਟੀ ਪਾਰ ਕਰਾ ਦੇਣਗੇ? ਇਹ ਸਾਰਾ ਮਜ਼ਬੂਨ ਵਿਚਾਰ ਕਰਨ ਵਾਲਾ ਹੈ, ਕਿਸੇ ਦੀ ਨਿੰਦਿਆ ਜਾਂ ਵਡਾਈ ਕਰਨ ਵਾਲਾ ਨਹੀਂ ਹੈ। ਵਿਚਾਰ ਕਰਕੇ ਦੇਖੋ, ਅਸੀਂ ਇਸ ਮਜ਼ਮੂਨ ਨੂੰ ਸਮਝ ਹੀ ਨਹੀਂ ਸਕੇ। ਅਗਰ ਸਾਨੂੰ ਆਪਣੇ ਸਰੀਰ ਦੀ ਕਦਰ ਨਹੀਂ ਹੈ, ਉਸ ਸਰੀਰ ਦੇ ਵਿੱਚ ਅਸੀਂ ਬਾਹਰੀ ਰੂਪ ਦੇ ਵਿੱਚ ਸ਼ਰਾਬ ਜਾਂ ਹੋਰ ਕਈ ਤਰੀਕੇ ਦਾ ਵਿਸ਼ ਉਡੇਲ ਰਹੇ ਹਾਂ, ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਵਾਂਗੇ? ਅਸੀਂ ਚਾਹ ਕਰਕੇ ਵੀ ਨਹੀਂ ਪ੍ਰਾਪਤ ਕਰ ਸਕਦੇ। ਨਾਮ ਲੈਣ ਦੇ ਬਾਅਦ ਵੀ ਅਸੀਂ ਕੀ ਫਰਿਆਦ ਕਰਦੇ ਹਾਂ ਕਿ ਸਾਡੇ ਕੋਲ ਚੌਕੜੀ ਨਹੀਂ ਲੱਗਦੀ ਜੀ, ਸਾਨੂੰ ਕੋਈ ਐਸਾ ਆਸਨ ਦੱਸੋ ਕਿ ਅਸੀਂ ਸਾਧ ਸੰਗਤ ਜੀ ਸੁਰ ਤੇ ਸਤਿਗੁਰੂ ਨੇ ਸਮੇਟਣੀ ਹੈ, ਪਰ ਉਹ ਵੀ ਵਿਧੀ ਨਾਲ ਸਮੇਟਣਗੇ, ਜਦੋਂ ਅੰਦਰ ਤੇ ਸਫਾਈ ਨਹੀਂ ਹੋਏਗੀ ਤਾਂ ਕਿਸ ਤਰੀਕੇ ਦੇ ਨਾਲ ਸਮੇਟ ਦੇਣਗੇ? ਅੰਦਰ ਤੇ ਸਫਾਈ ਕਰਨ ਵਾਸਤੇ ਅਸੀਂ ਕੋਈ ਉਪਰਾਲਾ ਨਹੀਂ ਕਰਦੇ, ਪਰ ਇਸ ਜਗਤ ਨੂੰ ਭੋਗਣ ਵਾਸਤੇ ਇਹਨਾਂ ਗੋਡਿਆਂ ਦਾ ਅਸੀਂ ਕਿਤਨਾ ਕੰਮ ਲੈਂਦੇ ਹਾਂ, ਦਿਨ ਰਾਤ ਅਸੀਂ ਇਹ ਗੋਡੇ ਰਗੜਦੇ ਹਾਂ, ਪਰ ਅਸੀਂ ਕਦੇ ਥੱਕਦੇ ਨਹੀਂ ਹਾਂ, ਸੌ ਸਾਹ ਹੋ ਜਾਂਦੇ ਹਾਂ, ਉਸ ਤੋਂ ਬਾਅਦ ਫਿਰ ਸਾਡੀ ਹਵਸ ਪੂਰੀ ਨਹੀਂ ਹੁੰਦੀ, ਉਸ ਤੋਂ ਬਾਅਦ ਫਿਰ ਉਸਨੂੰ ਠੰਡਾ ਕਰਨ ਵਾਸਤੇ ਫਿਰ ਅਸੀਂ ਗੋਡੇ ਰਗੜਨੇ ਸ਼ੁਰੂ ਕਰ ਦਿੰਦੇ ਹਾਂ, ਪਰ ਜਿਸ ਚੋਗੜੀ ਮਾਰਨੀ ਹੁੰਦੀ ਹੈ ਉਸ ਲਈ ਸਾਡੇ ਹੱਥ ਨੂੰ ਨਿਕਲਣੇ ਸ਼ੁਰੂ ਹੋ ਜਾਂਦਾ ਕਿ ਸਾਡੇ ਕੋਲ ਚੋਗੜੀ ਨਹੀਂ ਲੱਗਦੀ। ਹੁਣ ਵਿਚਾਰ ਕਰੋ ਇਸ ਸਰੀਰ ਦੀ ਅਸੀਂ ਕਿਤਨੀ ਕਦਰ ਕੀਤੀ ਹੈ, ਕਿਤਨਾ ਉੱਤਮ ਔਰ ਮਹਿੰਗਾ ਜਾਮਾ ਹੈ, ਔਰ ਅਸੀਂ ਕਿਸ ਤਰੀਕੇ ਦੇ ਨਾਲ ਹਰ ਪਲ ਹਰ ਘੜੀ ਇਸ ਜਗਤ ਨੂੰ ਭੋਗਣ ਦੇ ਵਿੱਚ ਇਸ ਨੂੰ ਖੱਜਲ ਕਰ ਰਹੇ ਹਾਂ, ਔਰ ਰੂਹਾਨੀਅਤ ਦੇ ਵਿੱਚ ਜਿੱਥੇ ਇਹ ਬਾਹਰ ਦਾ ਵਿਸ਼ ਹੈ ਸਥੂਲ ਰੂਪ ਦੇ ਵਿੱਚ, ਉਸੇ ਤਰੀਕੇ ਦੇ ਨਾਲ ਮਾਨਸਿਕ ਰੂਪ ਦੇ ਵਿੱਚ ਮਨ ਦੇ ਵਿਕਾਰ ਨੇ, ਯਾਨੀ ਕਿ ਇੰਦਰੀ ਭੋਗ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਪੰਜ ਗਿਆਨ ਇੰਦਰੀਆਂ ਨੇ, ਔਰ ਪੰਜ ਜੋ ਹੈ ਸੂਖਮ ਇੰਦਰੀਆਂ ਕਰਮ ਇੰਦਰੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ ਦੇ ਜ਼ਰੀਏ ਇਸ ਜਗਤ ਦਾ ਅਸੀਂ ਕੰਮ ਕਰਨਾ ਹੈ। ਸਾਧ ਸੰਗਤ ਜੀ ਕਦੀ ਵੀ ਸੰਤਾਂ ਨੇ ਉਪਦੇਸ਼ ਨਹੀਂ ਦਿੱਤਾ ਕਿ ਘਰ ਸੰਸਾਰ ਨੂੰ ਛੋੜ ਕਰਕੇ ਜੰਗਲਾਂ ਚਲੇ ਜਾਓ, ਇਸ ਜਗਤ ਦੇ ਵਿੱਚ ਰਹਿਣਾ ਹੈ, ਇਸ ਜਗਤ ਨੂੰ ਭੋਗਣਾ ਹੈ, ਪਰ ਕਿਸ ਤਰੀਕੇ ਦੇ ਨਾਲ ਇਸ ਗੰਦਗੀ ਨੂੰ ਆਪਣੇ ਉੱਪਰ ਲਪੇਟ ਨਹੀਂ ਲੈਣਾ, ਗੰਦਗੀ ਤੋਂ ਨਿਰਲੇਪ ਹੋ ਕਰਕੇ, ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ, ਕਿਸ ਤਰੀਕੇ ਦੇ ਨਾਲ ਆਪਣਾ ਘਰ ਸੰਸਾਰ ਚਲਾਉਂਦੀ ਹੈ, ਆਪਣਾ ਭੋਜਨ ਲੈਂਦੀ ਹੈ ਪਾਣੀ ਚੋਂ, ਪਰ ਜਦੋਂ ਉਸਨੇ ਉੱਡਣਾ ਹੁੰਦਾ ਸੁੱਕੇ ਪਰਾਂ ਨਾਲ ਉੱਡ ਜਾਂਦੀ ਹੈ, ਕਿਤਨੀ ਚਲਾਕੀ ਦੇ ਨਾਲ ਆਪਣੇ ਪਰਾਂ ਦੇ ਉੱਪਰ ਪਾਣੀ ਨਹੀਂ ਪੈਣ ਦਿੰਦੀ। ਹੁਣ ਇਹ ਸਿਆਣਤ ਯਾਨੀ ਕਿ ਬੁੱਧੀ ਦਾ ਤੱਤ ਜਿਹੜਾ ਸਾਨੂੰ ਮਿਲਿਆ ਸੀ ਪੰਜਵਾਂ ਤੱਤ ਇਸ ਚੋਲੇ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ, ਇਸੇ ਕਰਕੇ ਇਸ ਚੋਲੇ ਦੀ ਕੀਮਤ ਹੈ। ਅਗਰ ਇਸ ਚੋਲੇ ਦੇ ਵਿੱਚ ਆ ਕਰਕੇ ਵੀ ਜਿਨ੍ਹਾਂ ਜੀਵਾਤਮਾ ਨੂੰ ਇਹ ਪੰਜਵੇਂ ਤੱਤ ਦੀ ਪੂਰਨ ਪ੍ਰਾਪਤੀ ਨਹੀਂ ਹੋਈ, ਉਹਨਾਂ ਦੇ ਘਰ ਵਾਲੇ ਖੁਦ ਉਹਨਾਂ ਨੂੰ ਲਿਜਾ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰਾ ਦਿੰਦੇ ਨੇ, ਜਿਨ੍ਹਾਂ ਨੂੰ ਅਸੀਂ ਪਾਗਲਖਾਨਾ ਕਹਿੰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ ਮਨੁੱਖੇ ਜਨਮ ਦੇ ਆ ਕਰਕੇ ਵੀ ਉਸ ਜੀਵਾਤਮਾ ਨੇ ਕੀ ਹਾਸਲ ਕੀਤਾ? ਸਿੱਖ ਚ ਯਾਨੀ ਕਿ ਕੈਦੀ ਬਣ ਕਰਕੇ ਆਪਣਾ ਜੀਵਨ ਵਿਆਹ ਬਤੀਤ ਕਰ ਰਹੀ ਹੈ। ਔਰ ਅਗਰ ਪੰਜਵਾਂ ਤੱਤ ਸਾਨੂੰ ਮਿਲਿਆ ਤੇ ਕਿਸ ਤਰੀਕੇ ਦੇ ਨਾਲ ਅਸੀਂ ਉਸਦਾ ਇਸਤੇਮਾਲ ਕੀਤਾ? ਅਸੀਂ ਆਪਣੇ ਆਪ ਨੂੰ ਹੀ ਇਸ ਪਾਣੀ ਦੇ ਵਿੱਚ ਭਿਗੋਤਾ, ਯਾਨੀ ਕਿ ਸ਼ਹਿਦ ਦੀ ਮੱਖੀ ਜੋ ਹੈ ਕਿਸ ਤਰੀਕੇ ਦੇ ਨਾਲ ਸ਼ਹਿਦ ਦਾ ਸੇਵਨ ਕਰਦੀ ਹੈ? ਉਸ ਦੇ ਕਿਨਾਰੇ ਬੈਠ ਕਰਕੇ ਉਹਦੇ ਵਿੱਚ ਕਦੇ ਵੀ ਨਹੀਂ ਜਾਂਦੀ, ਔਰ ਉਸ ਸ਼ਹਿਦ ਨੂੰ ਲੈ ਕਰਕੇ ਆਪਣੇ ਘਰ ਵੀ ਪਹੁੰਚ ਜਾਂਦੀ ਹੈ, ਯਾਨੀ ਕਿ ਛੱਤੇ ਦੇ ਵਿੱਚ ਉਸਦਾ ਦਾਖਲ ਵੀ ਕਰ ਦਿੰਦੀ ਹੈ ਔਰ ਰਿਜ਼ਰਵ ਵੀ ਰੱਖਦੀ ਹੈ। ਔਰ ਅਸੀਂ ਉਸ ਮੱਖੀ ਤੋਂ ਕੀ ਸਿੱਖਿਆ ਲੈਂਦੇ ਹਾਂ? ਅਸੀਂ ਜਾ ਕਰਕੇ ਵਿੱਚ ਥਾਲੀ ਦੇ ਬੈਠ ਜਾਂਦੇ ਹਾਂ ਇਸ ਤਰੀਕੇ ਦੇ ਨਾਲ ਕਿ ਸਾਡੇ ਪਰ ਵੀ ਜੋ ਹੈ ਉਸ ਦੇ ਵਿੱਚ ਲਿਬੜ ਜਾਂਦੇ, ਨਾ ਤਾਂ ਸਾਨੂੰ ਇਸ ਜਗਤ ਦਾ ਸਵਾਦ ਆਉਂਦਾ ਔਰ ਨਾ ਅਸੀਂ ਆਪਣਾ ਕੰਮ ਕਰ ਸਕਦੇ ਹਾਂ, ਯਾਨੀ ਕਿ ਪਰਾਏ ਗਦੇ ਬਣ ਕਰਕੇ ਲੋਕਾਂ ਦਾ ਪੋਚ ਢੁੰਡੇ ਰਹਿ ਜਾਂਦੇ ਹਾਂ। ਆਪਣੇ ਘਰ ਅੱਗ ਲੱਗੀ ਹੈ, ਦੂਸਰਿਆਂ ਦੀ ਅੱਗ ਬੁਝਾਉਣ ਲੱਗੇ ਹੋਏ ਹਾਂ, ਅਸੀਂ ਲੋਕਾਂ ਦੇ ਨਾਲ ਲੜਦੇ ਹਾਂ, ਈਰਖਾ ਦਵੈਸ਼ਤਾ ਦੇ ਵਿੱਚ ਲੜਦੇ ਹਾਂ। ਹੁਣ ਵਿਚਾਰ ਕਰਕੇ ਦੇਖੋ ਕਿਆ ਜੀਵਾਤਮਾ ਨੂੰ ਇਤਨਾ ਸਮੇਂ ਮਿਲ ਜਾਂਦਾ ਹੈ ਕਿ ਆਪਣੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਬਾਅਦ ਉਹ ਆਪਣਾ ਕੰਮ ਕਰੇ ਔਰ ਉਸਦੇ ਬਾਅਦ ਇਤਨਾ ਸਮੇਂ ਮਿਲ ਜਾਏ ਕਿ ਇਸ ਜਗਤ ਦੇ ਵਿੱਚ ਲੜਾਈ ਵੀ ਕਰ ਲਵੇ, ਈਰਖਾ ਵੀ ਕਰ ਲਵੇ, ਲੋਕਾਂ ਦੀ ਨਿੰਦਿਆ ਵੀ ਕਰ ਲਵੇ? ਜਿਸ ਜੀਵਾਤਮਾ ਨੂੰ ਚੇਤਨਾ ਆ ਗਈ, ਚੇਤ ਗਈ, ਕਿਉਂਕਿ ਸਤਿਗੁਰੂ ਆਉਂਦੇ ਕਿਸ ਵਾਸਤੇ ਨੇ? ਚੇਤਾਉਣ ਵਾਸਤੇ ਆਉਂਦੇ ਨੇ। ਉਹ ਜਿਹੜੀ ਜੀਵਾਤਮਾ ਉਹਨਾਂ ਦੇ ਹੁਕਮ ਅਨੁਸਾਰ ਇਸ ਜਗਤ ਦੇ ਵਿੱਚ ਭ੍ਰਮਣ ਕਰਦੀ ਹੈ, ਉਹ ਜਗਤ ਦਾ ਕੰਮ ਵੀ ਕਰ ਲੈਂਦੀ ਹੈ ਔਰ ਆਪਣਾ ਕੰਮ ਵੀ ਕਰ ਲੈਂਦੀ ਹੈ, ਯਾਨੀ ਕਿ ਆਪਣੀ ਮੰਜ਼ਿਲ ਨੂੰ ਵੀ ਪ੍ਰਾਪਤ ਕਰ ਲੈਂਦੀ ਹੈ। ਔਰ ਇਹ ਮੰਜ਼ਿਲ ਦੀ ਪ੍ਰਾਪਤੀ ਕਦੀ ਹਵਾ ਦੇ ਵਿੱਚ ਨਹੀਂ ਹੋਈ, ਕਦੀ ਮੌਖਿਕ ਰੂਪ ਦੇ ਵਿੱਚ ਨਹੀਂ ਹੋਈ, ਕਦੀ ਲੈਣ ਦੇ ਵਿੱਚ ਲੱਗ ਕਰਕੇ ਨਹੀਂ ਹੋਈ, ਔਰ ਕਦੇ ਵੀ ਵਿਚਾਰ ਕਰਕੇ ਦੇਖਣਾ ਬਿਨਾਂ ਉਦਮ ਕੀਤੇ, ਬਿਨਾਂ ਅੰਤਰ ਦੀ ਸਫਾਈ ਕੀਤੇ ਇਸ ਜੀਵਾਤਮਾ ਨੇ ਅੱਜ ਤੱਕ, ਕਿਉਂਕਿ ਅੱਜ ਤੱਕ ਅਸੀਂ ਕਿਉਂ ਕਹਿੰਦੇ ਹਾਂ? ਕਿਉਂਕਿ ਅੱਜ ਅਸੀਂ ਇੱਥੇ ਬੈਠੇ ਇਸ ਸਤਸੰਗ ਨੂੰ ਸੁਣ ਰਹੇ ਹਾਂ, ਸੱਚਖੰਡ ਦੀ ਬਾਣੀ ਨੂੰ ਸੁਣ ਰਹੇ ਹਾਂ। ਕਿਉਂ? ਕਿਉਂਕਿ ਅਸੀਂ ਕਦੀ ਅਮਲ ਨਹੀਂ ਕੀਤਾ, ਕਈ ਵਾਰ ਜੰਮੇ ਕਈ ਵਾਰ ਮਰੇ, ਉਹ ਕਦੋਂ ਤੋਂ ਅਸੀਂ ਇਸ ਜਗਤ ਵਿੱਚ ਆਏ ਹਾਂ? ਇਹ ਜੀਵਾਤਮਾ ਨੂੰ ਖੁਦ ਇਸ ਦਾ ਗਿਆਨ ਨਹੀਂ ਹੈ, ਯਾਨੀ ਕਿ ਅਣਗਿਣਤ ਚੁਰਾਸੀਆਂ ਅਸੀਂ ਕੱਟੀਆਂ ਨੇ, ਅਣਗਿਣਤ ਵਾਰੀ ਸੰਤਾਂ ਦੇ ਅਸੀਂ ਲੜ ਲੱਗੇ ਹਾਂ, ਉਹਨਾਂ ਕੋਲ ਨਾਮ ਦੀ ਸੰਗਿਆ ਲਈ ਹੈ, ਯਾਨੀ ਕਿ ਜਿਸ ਵੀ ਯੁੱਗ ਦੇ ਵਿੱਚ ਅਸੀਂ ਸੰਤਾਂ ਦੇ ਲੜ ਲੱਗੇ ਉਸ ਸਮੇਂ ਅਨੁਸਾਰ ਜੋ ਵੀ ਚਿੰਨ ਉਹਨਾਂ ਨੇ ਠੀਕ ਸਮਝਿਆ ਇਸ ਜੀਵਾਤਮਾ ਨੂੰ ਦਿੱਤਾ, ਉਸ ਦੇ ਬਾਅਦ ਕੀ ਅਸਰ ਹੋਇਆ? ਉਸ ਦੇ ਬਾਅਦ ਕੀ ਹੈ ਕਿ ਅਸੀਂ ਕਦੀ ਉਹਨਾਂ ਦਾ ਹੁਕਮ ਨਹੀਂ ਮੰਨਿਆ, ਉਹ ਚਿੰਨ ਦੇ ਚਿੰਨ ਹੀ ਰਹਿ ਗਏ ਔਰ ਅਸੀਂ ਚਿੰਨਾਂ ਦੇ ਵਿੱਚ ਹੀ ਗਰਕ ਹੋ ਗਏ, ਚਿੰਨਾਂ ਦੇ ਵਿੱਚ ਹੀ ਗੋਤੇ ਲਗਾ ਰਹੇ ਹਾਂ। ਹੁਣ ਅੰਮ੍ਰਿਤ ਦਾ ਪਾਣੀ ਪੀ ਕਰਕੇ ਇਹ ਜੀਵਾਤਮਾ ਸਮਝ ਰਹੀ ਹੈ ਕਿ ਇਹ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ ਅੰਮ੍ਰਿਤ ਹੈ, ਕਿਰਪਾਨ ਧਾਰਨ ਕਰ ਲਈ ਔਰ ਇਹ ਸਮਝ ਕੇ ਬੈਠੇ ਨੇ ਕਿ ਅੱਖ ਬੰਦ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਆਣਗੇ ਜਾਂ ਉਹਨਾਂ ਦੀ ਗੱਦੀ ਤੇ ਨਸ਼ੀਨ ਜਿਤਨੇ ਵੀ ਸਤਿਗੁਰੂ ਹੋਏ ਨੇ ਕੋਈ ਵੀ ਆ ਕਰਕੇ ਸਾਨੂੰ ਇਹ ਸੱਚਖੰਡ ਲੈ ਜਾਣਗੇ। ਹੁਣ ਕਿਤਨਾ ਵੱਡਾ ਭਰਮ ਹੈ, ਇਹ ਜੀਵਾਤਮਾ ਨੂੰ ਇਹ ਭਰਮ ਕਿਸਨੇ ਦਿੱਤਾ ਹੈ? ਇਹ ਮਨ ਦੀ ਮਤ ਹੈ, ਇਹ ਗੁਰੂ ਦੀ ਮਤ ਨਹੀਂ ਹੈ। ਉਹ ਜਿਹੜਾ ਬਾਟਾ ਤਿਆਰ ਕੀਤਾ ਸੀ ਉਹ ਪੂਰਨ ਸਤਿਗੁਰਾਂ ਨੇ ਤਿਆਰ ਕੀਤਾ ਸੀ, ਉਹਨਾਂ ਦੇ ਵਿੱਚ ਤਾਕਤ ਸੀ, ਸਮਰੱਥਾ ਸੀ, ਸੱਚਖੰਡ ਦੀ ਤਾਕਤ ਸੀ ਔਰ ਉਹ ਕੁਛ ਵੀ ਕਰ ਸਕਦੇ ਸਨ। ਜੋ ਚਿੰਨ ਉਹਨਾਂ ਨੇ ਠੀਕ ਸਮਝਿਆ ਉਸ ਵਕਤ ਸਮੇਂ ਅਨੁਸਾਰ ਜਗਤ ਵਿੱਚ ਉਹਨਾਂ ਨੇ ਪ੍ਰਚਾਰਿਤ ਕੀਤਾ। ਸਾਰੀ ਬਾਣੀ ਸੰਤਾਂ ਦੀ ਪੜ੍ਹ ਕਰਕੇ ਦੇਖ ਲਓ, ਆਦਿ ਤੋਂ ਲੈ ਕਰਕੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਇਸ ਪੀਲੀ ਪੱਤੀ ਔਰ ਇਹ ਜੋ ਰਸ ਜੋ ਹੈ ਇਹ ਜੀਵਾਤਮਾ ਲਈ ਹਾਨੀਕਾਰਕ ਹੈ। ਅਸੀਂ ਕੀ ਕੀਤਾ? ਜਿਸ ਲਈ ਗੱਦੀ ਸਤਿਗੁਰੂ ਜੋ ਹੈ चोला छड गए उस शब्द विच लीन हो गए क्योंकि सतगुरु कोई शरीर नहीं है वह शब्द हा शब्द विच आते हैं शब्द विच चले जाते हैं जिहड़ी जीवात्मा अंदर जांदियां पार ब्रह्म के दर्शन करदियां ने उन्हां नूं पता शब्द किस नूं कहा जाता लफ्ज़ां दे विच शब्द नूं असीं बयान नहीं कर सकते तो उन्होंने जो उपदेश दिता सी कि यह पीली पत्ती और यह जो शराब या मद का नशा जीवात्मा लई हानिकारक है तो क्या कोई धर्म करके किया या कोई खास शिष्या भी उन्होंने यह उदाहरण दिता सी यह विचार करन दी गल है जिसले सतगुरु चले गए असी की कीता दाढ़ी मुछ दा एक धर्म बना दिता उन्हों सिख दी संज्ञा दे दी सिख किसनों बनाया सी शिष्य नूं सिख कहा सी और असी एक विशेष यानी कि एक आधार बना करके विशेष गुणा नूं जो है असी सिख दी संज्ञा दे दी कितना अधूरापन लिया है यानी कि रूहानियत का सारा मजमून जो है एक छोटी जी चार दीवारी कैद करके रख दिता तो यानी कि जो उपदेश सी हुण जगत विच की प्रचारित किया जाता है कि पीली पत्ती नहीं खानी यानी कि सरदारां नूं इस चीज़ का हुक्म है क्या सरदारां नूं हुक्म है तो क्या बाकी जीवात्मा अगर उसका सेवन करेगी तो उसके विच तो बच जाएगी उसके प्रभाव तो बच जाएगी या उस बीमारियां नहीं लगनगियां यानी कि कैंसर वर्गे भयानक रोगों नूं जो आमंत्रित कर रहा है सिगरट या तंबाकू खा करके या होर पान मूंह चबा करके क्या उसके प्रभाव तो वह बच जाएगा क्या उपदेश सिर्फ सिखा वास्ते सी यानी कि यह सारी की सारी मनमत है यह मनमत के विचों जब तक यह जीवात्मा नहीं निकलती यानी कि मन के हुक्म चो नहीं निकलती मन का संग नहीं छड़ती तद तक यह जीवात्मा कदे भी पार ब्रह्म नूं नहीं प्राप्त कर सकती और जिस नाम नूं असीं समझ करके लफज समझ करके बैठे हाँ बेशक साध संगत जी पूर्ण सतगुरां दे दिते ने उन्हां दे भी सतगुरु की समर्था है सतगुरु की ताकत है पर कम कदों करेगी जदों असीं सतगुरु नूं प्राप्त करांगे हुण विचार करके देखो इत्थे कितनी जीवात्मा बैठिया ने जिन्हां ने अपने अंदर उस सतगुरु नूं प्राप्त कर लिया है कोई एक शायद कोई मुश्किल नाल मिले जड़ी कि उस जीवात्मा का अंदर सतगुरु का दीदार कर सकी हुए पर मन ने की भरमा रखा है कि असी सतगुरु नूं प्राप्त कर सके हाँ असी नाम नूं प्राप्त कर चुके हाँ और सानू सतगुरु जो है पार लै जाणगे सात संगत जी ये दात सतगुरु देंदे ने पर कित्थे देंदे ने पार ब्रह्म विच देंदे ने कदों देंदे ने शब्द रूप विच देंदे ने जदों असी शब्द रूप दे विच पहुंचांगे ते तां ही शब्द नूं ग्रहण करन दे लायक होवांगे जिस नूं असी नाम कहंदे आ या शब्द कहंदे आ या किसी होर लफज नाल याद कर सकदे आ तो यानी कि यह सारा का सारा भ्रम है तो इसका यह मतलब भी नहीं है कि असी सतगुरु दे कोल नहीं जाना या सतगुरु ने जो चिन्ह दिता है उस चिन्ह नूं धारण नहीं करना और चिन्ह नूं जिस तरीके दे नाल पालना करन दा सतगुरु उपदेश देंदे ने इस जगत विच भ्रमण करन लई इस जगत नूं भोगण लई किस तरीके का उपदेश सतगुरु अपने मुखारबिंद चों इस बाणी नूं उत्पन्न करदे ने और जड़ी भी तरंगा उत्पन्न होंदियां ने वह क्या होर कोई लफज उन्हों याद करांगे वह भी नाम है वह सारा का सारा क्यों क्योंकि पूर्ण सतगुरां दे मुखारबिंद चों उत्पन्न कीतियां वह तरंगा ने जिहड़ियां कि लफज बन करके साडे कन्नां दे नाल टकरांदियां ने और ये टकराए गए लफज जड़े ने यह नाम की संज्ञा ला करके आते हैं कोई एक दो चार लफज इस करके दिते जाते हैं क्योंकि पूरे सत्संग नूं असीं दोहरा नहीं सकते उसनू याद नहीं रख सकते तो असल मकसद की है सतगुरु ये चाहते हैं कि ख्याल नूं बोलना इस जगत के विचों ख्याल नूं कढ़ना ख्याल की है एक ध्यान है ध्यान की है आत्मा की जान यानी कि एक ताकत है इस ताकत नूं मन के जरिए नौ द्वारा के विचों निकल करके इंद्रिया के अधीन होकर के असी जगत के विच फैला देंदे हां हुण इस किस सूक्ष्म तरीके दे नाल यह ख्याल की ताकत जो आत्मा की है यह सारे जगत के विच फैल चुकी है हुण उसनू कट्ठा करन वास्ते सतगुरां ने एक चिन्ह रख्या असी सतगुरां दे कोल जावांगे उन्हां दी वाणी सुणांगे उन्हां दे दर्शन करांगे उन्हां दी ताकत किस तरीके नाल काम करेगी जदों असी उन्हां दे उपदेशां दे उपर अमल करांगे जदों असी इन्हां लफ्ज़ां नूं अमली जामा पहनावांगे अपनी प्रैक्टिकल जिंदगी दे विच इह बाहर दा जप हो जाएगा और जब तक इह बाहर दा जप असी पूरा नहीं कर लैंदे तद तक इह जो लफ्ज़ हन यह सानू वह समर्था नहीं दे सकते ना वह देणगे सतगुरु भी बहुत चतुर ने अगर यह जीवात्मा मन का संग करके अपने आप नू बड़ी चतुर समझ करके बैठी है जिसे सतगुरु के कोल जाती है कितनी निमाणी बन जाती है कितनी मिठी बन जाती है उसनू इस चीज़ का ज्ञान ही नहीं रहा कि सामने की अस्थी बैठी है की रूप है उसनू शरीर समझ रही है या कोई अदृश्य ताकत देवी देवता का रूप समझ करके बैठी है साध संगत जी वह पार ब्रह्म की वह समर्था है वह सतपुरुष की ताकत है जिसनों लफ्जा के बयान नहीं किया जा सकता जिसनों अगर कोई जानना चाहता है तो पार ब्रह्म पहुंचो इस त्रिकुटी के विचों निकलो इस स्थूल शरीर के विचों निकलो जिंदे जी मरण का मजबून है किसी ने भी किसी भी संत ने उपदेश नहीं दिता कि मरण के बाद असी तुहानू मोक्ष देंगे सचखंड देंगे या वैकुंठ की प्राप्ति होएगी यह सारी देन किसी है देवी देवत्या या अवतारा की उन्होंने सारे मजमून पढ़ करके देख लो और सारे वेद शास्त्रा के बीच कोई गल कही है कि अच्छे कर्म किए जाएंगे यज्ञ पुन किए जाएंगे तो मरण तो बाद तुहानू मोक्ष की प्राप्ति होएगी स्वर्ग की प्राप्ति होएगी या वैकुंठ की प्राप्ति होएगी यानी कि उन्होंने उधार का सौदा किया है यह विचार करने वाली गल है तो सानू भी उधार लैण की आदत पै गई है क्यों तीन युग हो गए ने असी देवी देवत्या अवतारा की पूजा कर रहे हैं और उन्होंने किस रस्ते लगाया और उसका असर की होया, मरण के बाद कौन जिम्मेवारी लेगा, मरण के बाद केड़ी देवी देवता आणगे, मरण के बाद केड़े अवतार आ करके इस जीवात्मा की पैरवी करनगे या गवाही देंगे, कोई दस सकया? मरण के बाद की असर होंदा इस जीवात्मा का, कैसा दर्द उन्हें भयानक बर्दाश्त करना पैंदा, वह तो पलट करके दस भी नहीं सकती, सगे संबंधी जड़े रोंदे ही रह जाते हैं, और काल जो है कन्न पकड़ के केड़े रस्ते लै गया, किसी नूं पता ही नहीं, जीवात्मा पलट के अपने दर्द नूं बयान ही नहीं कर सकती, और केड़ी देवी देवता या अवतारा का असी गल कर सकते हैं इसे, यानी कि असी उधार के सौदे विच लुटे गए, दोनों हाथों नाल इस जगत नूं काल जो है मन दे राही लुट रहा है। सात संगत जी असी सुते पे हाँ, लुटिया हो ही जाता है जिहड़ा सुत्या होए, दिने राती ये जिहड़ा चोला और सुहासा की पूंजी मिली है ना, काल ने मन दे राही सानू लुट रहा है, क्यों? क्योंकि असी सुते हुए हैं, जिहड़े अद्धे राती जागते हैं सतगुरु के नाल अपनी लिव लाते हैं, और दिने राती काम करते हुए अपने सतगुरु के विच लीन रहिंदे ने, यानी कि जाग गई जिहड़ी जीवात्मा उन्हों फिर काल लुट नहीं सकता, वह फिर सतगुरु की शरण के विच है, और सतगुरु इस लोक दे विच भी गवाही देंदे ने और परलोक दे विच भी गवाही देंदे ने, यानी कि वह जामी ने इस लोक और परलोक दोनों दे, पर कदों? जदों जीवात्मा चेत जाए। अगर जीवात्मा सुती है ना, तो इन बचना अपने अंदर हिरदे विच नोट कर लो, मरण के बाद सतगुरु याद नहीं रखते, अगर जिंदे जी जीवात्मा ने अपने सतगुरु नूं याद नहीं रखिया, यानी कि यह सारा भ्रम जड़ा है दूर कर दो, कि अगर जिंदे जी असी याद नहीं करांगे और मरण के बाद जो एहसान असी कर आए हैं सतगुरु दे कोलों नाम ले आए हैं या अमृत छक आए हैं, तो उस तो बाद सतगुरु साड़ी संभाल कर लैणगे, यह भ्रम हैगा, क्योंकि असी कदे भी सतगुरु के उपदेश के उपर अमल नहीं किया। अगर असी जिंदे जी इस जगत के विच विचरण करते हुए जिथे असी लोगों का काम करना है, यानी संसार का काम करना है, क्योंकि कर्मों का भुगतान जो है कर्म करके ही हो सकता है, कर्म का बदला कर्म है, और कर्म किए बिना यह जीवात्मा एक किसी भी चोले के अंदर स्थिर नहीं रह सकती। अगर स्थिर रहना है तो उन्हें हर पल हर कड़ी कर्म करना पड़ेगा, यानी कि निष्कामता का कर्म, जब तक निष्कामता का कर्म नहीं होएगा उसके बंधनकारी प्रभाव तो असं बच नहीं सकते। अगर असी इस कर्मों के प्रभाव तो बचना है, इस जीवात्मा के बंधन कटने ने, तो उत्थे असी बाहर दी बेड़ियां कटनिया ने, तो जिहड़ियां पिछलियां बेड़ियां लै करके असी जन्म लिया है उन्हां दा भुगतान करके ही यह बेड़ी कट्टी जा सकती है। सतगुर सिख के बंधन काटे, वो किस तरीके दे नाल सिख दे बंधन कटते हैं? अंतर की सफाई करके, जो जो जीवात्मा जो है सतगुरु के उपदेशों अनुसार अमल करके उसके हुक्म भी चाहती है, त्यों त्यों जो है उसके बंधन कटने शुरू हो जाते। बंधन का कटन का की भाव है कि उसके कर्म कटते हैं, जो जो कर्मों का प्रभाव खत्म होता है, यानी कि उसका बोझ इस जीवात्मा के उपरों कटता है, जो त्यों त्यों जीवात्मा जो है इस लायक बन जाती है, क्योंकि इस जीवात्मा के अंदर अपनी समर्था मौजूद है, अपनी ताकत मौजूद है। असी कहते हैं समुद्र का अंश है, समुद्र की बूंद है, सतपुरुष का अंश है, तो हम विचार करके देखो, वो अगर अनंत गुणा का स्वामी है तो उसके अंश के विच कोई गुणा की कमी हो सकती है? अगर सानू कोई गुण नजर नहीं आ रहा, कोई ताकत नजर नहीं आ रही, कोई समर्था साढ़े सामने प्रगट नहीं हो रही, तो उसकी एक ही वजह है कि असी कर्मों का बोझ इसके उत्ते लद्या है, जिथे असी पिछले कर्मों के बोझ का भुगतान करना, यानी कि इसके उपर वजन उतारना है, उत्ते नवा बोझ इसके उपर पाना भी नहीं है, और नवा बोझ असी किस तरीके नाल पा रहे हैं, किस तरीके दे नाल ए विशाले विष जो है इस शरीर के विच दाखल करते हैं, और किस तरीके दे नाल इंद्री भोग, भावे वह अखां दे नाल भोग करिए, जबान दे नाल झूठ बोल के इस जगत के विच रमीए, झूठ बोल करके कर्म करिए, झूठी किरत करिए, यह सारे के सारे जड़े ने सूक्ष्म रूप के विच कर्मों के विच परिवर्तित होंदे ने, और इन्हां दे बीज जड़े ने वह ब्रह्म के विच जमा होंदे रहिंदे ने, और सारे का भुगतान इस जीवात्मा नूं करना पैंदा, और जब तक ब्रह्म के विच जो भंडार जमा है यह जीवात्मा वह सारे भंडार की सफाई नहीं कर लैंदी, तद तक किसी भी लफज के विच जड़े कि मौखिक रूप के विच सतगुरु सानू दिंदे ने, हुण विचार करके देखो, एक पासे ते असी कहंदे आ अखां दे नाल जबान दे नाल उस शब्द या उस नाम नूं असी प्राप्त नहीं कर सकते, ना वो देखण दा विषय है, ना पढ़न दा विषय है, यानी कि शुद्ध निर्मल और चेतन आत्मा दा विषय है, ते जद असी जबान दे नाल या अखां दे नाल या लिख करके उसनू देख रहे हैं, पढ़ रहे हैं, कन्नां दे नाल सुन रहे हैं, तो किस तरीके दे नाल सच्चा नाम हो सकता है? उसनू नाम की संज्ञा सिर्फ इस करके दिती है क्योंकि पूरन सतगुरु ने एक चिन्ह साढ़े सामने रखा है, यानी कि सच्चा नाम की है, वह हक की एक आवाज है, हक तो किनू कहंदे ने, सच नू हक क्या है, सच की है, परमात्मा, परमात्मा नू सच क्यों क्या है, क्योंकि उसी ने रहना है, वह निश्चित है, वह अटल है, बाकी सारी सृष्टि ने खत्म हो जाना, जब जिस चीज ने खत्म हो जाना उसनू असी झूठा कहंदे आ। व्यापार दे विच दो आदमी सौदा करते हैं, कुछ शर्तां तय कीतियां जांदियां ने, अगर कोई जीवात्मा उस शर्तां तो मुकर जाती है, यानी कि पलट जाती है, अपनी जबान तो मुकर जाती है, तो असी उन्हें की कहंदे आ कि यह झूठा है, इस दे नाल सौदा नहीं करो। अगर वह झूठा है क्यों? क्योंकि अपनी जबान तो पलट गया, यानी कि मुकर गया। उस तरीके दे नाल मन ने जो सानू विषय विकारां दे विच जो स्वाद सानू बख्शे ने अवतारा ने जो रस्ता सानू दिखाया देवी देवते जड़े दान पुन करवाण वास्ते सानू इस जगत दे विच ईश्वरी ताकत देंदे ने वो सिर्फ एक जीवात्मा नू परमाण दा एक रस्ता एक तरीका है। इस तरीके दे नाल परमण करके सूक्ष्म रूप दे विच ऐसे कर्म बनवा लिते जांदे ने कि जिन्हां दा भुगतान करन लई इस जीवात्मा नू कई करोड़ अगले जन्मां दे विच आ करके बार बार जमना और मरना पैंदा है। क्यों? क्योंकि उस नूं भुगतान करने पैंदे ने और जो जो फिर जीवात्मा जमदी और मरदी है इस जगत का भुगतान करन वास्ते वह फिर कई तरीके के होर कर्म करती है और इस तरीके का कर्म का भुगतान करन लई उस नूं फिर कई करोड़ होर जन्म करने पैंदे ने। हुण विचार करके देखो इस सृष्टि के आदि और अंत नूं कोई नहीं जानता, कदों तो यह सृष्टि रची गई, कदों तो यह रचना चल रही है, कदों इसने खत्म होना, इस नूं कोई नहीं जानता। यह सतगुरु का विषय है, उस परमात्मा का विषय है, इस दे उपर विचार करन दी कोई लोड़ भी नहीं है। विचार करन दी लोड़ ए है कि अज तक असी कदे भी अपने पूर्ण सतगुरु यानी संतां दे उपदेश दे उपर अमल नहीं कीता। 84 लाख जामे दे विच इक्को ही दरवाजा, इक्को ही रस्ता, इक्को ही बुद्धि दा तत्व एक मनुखे जन्म दे विच दित्ता जांदा है। वह किस वास्ते दित्ता जांदा है कि तैनू छूट है उस परमात्मा दे नाल मिलन दी। अगर तू मिल लेगा यानी अपने घर का काम की है, पराया गधा बनन का काम की है कि लोगों का काम जिथे करना है उत्थे असी अपना काम भी करना है। इस जीवात्मा नू आवागमन तो मुक्त कराना है, यह जो आवागमन तो मुक्त कराना है यह जीवात्मा का अपना काम है। और यह कदों हो सकता है? जदों जीवात्मा पूर्ण सतगुरां दी पूर्ण टेक लवे यानी कि तन मन धन वचन और कर्म दे नाल अपनी हस्ती नू कुर्बान करे। असीं सतगुर दे कोल जाने हां बड़ी चतुराई दे नाल जाने हां। यह चतुराई किस दी है? यह मन दी है। यह मन ने सानू कई वारी मुश्किल च खड़ा किया। विचार करके देखो असीं इत्थे बैठे हाँ, सचखंड की ताकत काम कर रही है, उसके बावजूद मन की ऐसी हस्ती है कि सानू इत्थे बैठे बैठे मुश्किल खड़ी कर दे। उसने कई वारी साडे लई मुश्किल खड़ी की है। वह सब तो वड्डी मुश्किल खड़ी तो यह की हुई है कि अज तक उसने इस जीवात्मा इन्हां 84 के पिंजर चो बाहर नहीं जान दिता। तो हुण तुसीं विचार करके देख लो कि किस तरीके दे नाल मन सूक्ष्म रूप दे विच इस जीवात्मा नू परमा करके इस 84 लाख जून दे विच भ्रमण कराउंदा है और इस दे विच भ्रमण करदी इह जीवात्मा किस तरीके दे नाल तड़फदी है, विलसदी है उस परमात्मा नू मिलण वास्ते और उसका असी कदी ध्यान नहीं देंदे, कदी उसका काम नहीं करते और उसका उल्टा असर की करते हैं कि इस चोले दे विच आकर के अपना काम करन दी बजाय असी उस नू भुल जांदे आ और इस जगत दे विच रम जांदे आ, जगत दे भोग विकार और इन्हां वस्तुआं नू इकट्ठा करन लग जांदे आ। यह वस्तुआं अज तक किसी दियां नहीं हुई, जिन्हां कोल वस्तुआं है ने उन्हां कोल जा करके पूछ लो क्या वह सदा लई सुखी हो गए ने। उन्हां कोल विचार करके जा करके जिसले बैठोगे वह इतनी वड्डी पोटली खोल देंगे अपने दुखां दी कि तुसी अपने दुख भी भुल जाओगे। यानी कि नानक दुखिया सब संसार सो सकिया जिस नाम आधार। इस जिसले गुरु नानक साहब ने बाणी उचारी वह किसी विशेष वास्ते नहीं सी उचारी, पूरी मनुखी जाति वास्ते उचारी सी। उन्होंने की उपदेश दिता है कि इस जगत दे विच अगर जीवात्मा दुखी है तो अपने कर्मा करके दुखी है। क्यों कर्मा करके दुखी है? क्योंकि वह निष्कामता दे कर्म नहीं करती, वह चेतदी नहीं, मनुखे जन्म दे विच आ करके इस शरीर की कदर नहीं करती, इसकी प्रतिपालना नहीं करती, इसनू निरोगी नहीं रखती। एक कर्म ते कदों एक कर्म का भुगतान की है? कर्म। हुण विचार करके देखो नैचुरलपैथी या एलोपैथी के बाद उन्हां दी विचारधारा कित्थे तक है? अपने प्रयोगों तक सीमित है। उस तो उत्ते भी एक ताकत काम कर रही है, काल दी ताकत, यानी कि कर्म दे बदले कर्म। उस दे उपर कदी इन्होंने विचार नहीं किया और असी भी कदी विचार नहीं करते। असी इस पावर जाल विच फस जाते हैं। सतसंगत जी, इस मन बुद्धि दे विच जितने भी मत चलाए जाणगे, जितने भी धर्म चलाए जाणगे, जितनियां भी विधियां चलाइया जाणगियां, जितने भी कितने भी तरीके दे इस दवाइया दे तरीके या एलोपैथी या होर कई तरीके दियां पैथियां चलाइया जाणगियां, उन्हूं किसी भी तरीके दी संज्ञा असी दे दईए, इह सारियां दे सारियां पावर जाल है। और इस पावर जाल दे विच एक काल की ऐसी रचना है वह जीवात्मा नू रोकना चाहता है। वह कहता अगर एलोपैथी च नहीं फसदा तो नैचुरलपैथी च फस जा, नैचुरलपैथी च नहीं फस जा तो किसी योगपैथी च फस जा, योगपैथी च नहीं फसदा तो किसी होर आकूपेंचर च फस जा। यानी कि किसी ना किसी पवर जाल दे विच तू फसया ही रह। हुण विचार करन वाली गल है कि कर्म दे इस कानून तो असी भुल क्यों गए? एक पासे मौत का नियम है, दूसरे पासे कर्म का बदला कर्म है। यानी कि अगर बीमारी आएगी तो कर्म दे नाल आएगी। इस जगत नू कौन चला रहा है? असी नहीं चला रहे। असी चाह करके एक सीमा तक, यानी कि एक कर्मा संधला खेत जो गुरु नानक साहब ने बाणी च उच्चारण किया है, उसका की भाव है कि एक चौथाई हिस्सा सानू मिलता है नवा कर्म करन वास्ते, अच्छा कर्म करन वास्ते, यानी निष्कामता का कर्म करन वास्ते। और अगर ये जीवात्मा बुद्धि का इस्तेमाल करे, मन के अधीन होकर के नहीं, सतगुरु के अधीन इस बुद्धि नू लै जावे और उसके अनुसार जो मार्ग दसया जाता है उसके तरीके का इस्तेमाल कर ले, तो उस जगत की सच्चाई का पता चल जाता है। ਜਗਤ ਦੀ ਸੱਚਾਈ ਕੀ ਹੈ, ਯਾਨੀ ਕਿ ਇਸ ਭਰਮ ਜਾਲ ਚੋਂ ਨਿਕਲ ਜਾਂਦੀ ਹੈ ਕਿ ਇਹ ਸਾਰੀਆਂ ਪੈਥੀਆਂ ਜਿਹੜੀਆਂ ਨੇ ਅਧੂਰੀਆਂ ਨੇ, ਤੇ ਸੱਚੀ ਪੈਥੀ ਕਿਹੜੀ ਹੈ? ਸਤਿਗੁਰ ਦੀ ਪੈਥੀ, ਯਾਨੀ ਕਿ ਸਤਿਗੁਰ ਦੇ ਉਪਦੇਸ਼ਾਂ ਦੀ ਪੈਥੀ ਸੱਚੀ ਆ, ਔਰ ਉਸਦੇ ਵਿੱਚ ਜਿਹੜੀ ਕਾਲ ਦੀ ਪੈਥੀ ਚੱਲ ਰਹੀ ਹੈ ਉਹ ਵੀ ਆਪਣੀ ਅਹਿਮੀਅਤ ਰੱਖਦੀ ਹੈ, ਯਾਨੀ ਕਿ ਸਤਿਗੁਰ ਦੀ ਪੈਥੀ ਦੇ ਵਿੱਚ ਕਾਲ ਦੀ ਇਸ ਪੈਥੀ ਨੂੰ ਸਪਸ਼ਟ ਕੀਤਾ ਜਾਂਦਾ ਹੈ, ਬਿਲਕੁਲ ਖੁੱਲੇ ਤੌਰ ਤੇ ਉਸਦਾ ਡੰਕੇ ਦੀ ਚੋਟ ਤੇ ਜੋ ਹੈ ਉਸ ਨੂੰ ਪ੍ਰਗਟ ਕੀਤਾ ਜਾਂਦਾ ਹੈ ਕਿ ਯਾਨੀ ਕਿ ਵਿਚਾਰ ਕਰਕੇ ਦੇਖੋ, ਅਸੀਂ ਕਹਿੰਦੇ ਹਾਂ ਕਿ ਇਸ ਸ੍ਰਿਸ਼ਟੀ ਦੇ ਵਿੱਚ ਪੋਲੂਸ਼ਨ ਵੱਧ ਗਿਆ ਹੈ, ਸ੍ਰਿਸ਼ਟੀ ਦੇ ਵਿੱਚ ਬਹੁਤ ਸਾਰੇ ਵਿਕਾਰ ਹੋਰ ਵੱਧ ਗਏ ਨੇ, ਇਹ ਸਾਰੇ ਵਿਕਾਰ ਔਰ ਪੋਲੂਸ਼ਨ ਕਿਸਨੇ ਪੈਦਾ ਕੀਤੇ? ਅਸੀਂ ਇਹ ਸਾਰਾ ਦੋਸ਼ ਆਪਸ ਵਿੱਚ ਦੇਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਸਮਾਜ ਦਾ ਦੋਸ਼ ਹੈ, ਜੀਵਾਤਮਾ ਦਾ ਦੋਸ਼ ਹੈ। ਔਰ ਸਾਧ ਸੰਗਤ ਜੀ, ਵਿਚਾਰ ਕਰਕੇ ਦੇਖੋ, ਇਹ ਜੀਵਾਤਮਾ ਦੇ ਅੰਦਰ ਬੈਠਾ ਕੌਣ ਹੈ, ਕੰਮ ਕੌਣ ਕਰ ਰਿਹਾ ਹੈ? ਇਸ ਜੀਵਾਤਮਾ ਦੇ ਅੰਦਰ ਉਸਨੇ ਆਪਣਾ ਇੱਕ ਜਸੂਸ, ਯਾਨੀ ਕਿ ਆਪਣਾ ਕਰਿੰਦਾ ਮਨ ਬਿਠਾ ਰੱਖਿਆ। ਇਹ ਜਿਤਨੇ ਵੀ ਅਸੀਂ ਅਵਿਸ਼ਕਾਰ ਕਰਦੇ ਹਾਂ ਔਰ ਇਸ ਜਗਤ ਦੇ ਵਿੱਚ ਮਾਡਰਨ ਤਰੀਕੇ ਦੀਆਂ ਵਸਤੂਆਂ ਦਾ ਇਸਤੇਮਾਲ ਕਰਦੇ ਹਾਂ, ਅਗਰ ਅਸੀਂ ਗੁੜ ਤੋਂ ਚੀਨੀ ਬਣਾ ਲਈ ਤੇ ਇਹ ਕਿਤਨੇ ਪ੍ਰਯੋਗ ਕੀਤੇ, ਔਰ ਕਿਸਨੇ ਸਾਨੂੰ ਇਹ ਸਿੱਖਿਆ ਦਿੱਤੀ, ਕਿਸਨੇ ਇਹ ਪ੍ਰਯੋਗਾਂ ਦੇ ਅੰਤ ਤੱਕ, ਯਾਨੀ ਕਿ ਇੱਕ ਜੋ ਅੰਮ੍ਰਿਤ ਸੀ ਹੁਣ ਰਸ ਹੈ ਗੰਨੇ ਦਾ, ਇਹ ਅੰਮ੍ਰਿਤ ਦਾ ਕੰਮ ਕਰਦਾ ਹੈ ਸਰੀਰ ਵਾਸਤੇ। ਇੱਕ ਦੁੱਧ ਹੈ, ਦੁੱਧ ਅੰਮ੍ਰਿਤ ਹੈ ਸਰੀਰ ਵਾਸਤੇ, ਘਿਓ ਹੈ ਉਹ ਅੰਮ੍ਰਿਤ ਦਾ ਕੰਮ ਕਰਦਾ ਹੈ ਸਾਧ ਸੰਗਤ ਜੀ, ਇੱਕ ਸੀਮਾ ਤੱਕ। ਉਸ ਸੀਮਾ ਤੋਂ ਬਾਅਦ ਜਦੋਂ ਇਹ ਸਰੀਰ ਇਸਦਾ ਸੇਵਨ ਕਰਦਾ ਹੈ ਤੇ ਉਹ ਫਿਰ ਵਿਸ਼ ਦਾ ਕੰਮ ਕਰਨ ਲੱਗ ਜਾਂਦਾ, ਕਿਉਂ? ਸਰੀਰ ਇੱਕ ਸੀਮਾ ਤੋਂ ਬਾਅਦ ਇਸ ਨੂੰ ਧਾਰਨ ਨਹੀਂ ਕਰਦਾ। ਹੁਣ ਜਿਹੜੀ ਚੀਨੀ ਅਸੀਂ ਗੁੜ ਤੋਂ ਬਣਾ ਲਈ, ਅੰਮ੍ਰਿਤ ਤੋਂ ਜ਼ਹਿਰ ਬਣਾ ਲਿਆ, ਇੱਕ ਸਵੀਟ ਪੋਇਜ਼ਨ, ਮਿੱਠਾ ਜ਼ਹਿਰ, ਵਿਚਾਰ ਕਰਕੇ ਦੇਖ ਲਓ, ਉਸ ਦੇ ਅੰਦਰ ਇੱਕ ਵੀ ਤੱਤ ਨਹੀਂ ਹੈ। ਇੱਕ ਨਮਕ ਹੈ, ਉਸ ਦੇ ਅੰਦਰ ਕੋਈ ਵੀ ਤੱਤ ਨਹੀਂ ਹੈ। ਉਸ ਦੇ ਬਾਵਜੂਦ ਅਸੀਂ ਨਮਕ ਦੇ ਬਿਨਾਂ, ਚੀਨੀ ਦੇ ਬਿਨਾਂ, ਚਾਹ ਦੇ ਬਿਨਾਂ, ਕਾਫੀ ਦੇ ਬਿਨਾਂ, ਸੁਰੇ ਦੇ ਬਿਨਾਂ ਜਾਂ ਹੋਰ ਕਈ ਤਰੀਕੇ ਦੇ ਸੋਮਰਸ ਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਹੋਰ ਤੇ ਕਈ ਐਸੇ ਨੇ ਜਿਹੜੇ ਐਲਕੋਹਲ ਨੂੰ ਵੀ ਬੜੀ ਸੀਮਿਤ ਰੂਪਾਂ ਦੇ ਵਿੱਚ ਇਸਤੇਮਾਲ ਕਰਦੇ ਨੇ ਔਰ ਉਹਨਾਂ ਦੇ ਬਗੈਰ ਰਹਿ ਨਹੀਂ ਸਕਦੇ, ਔਰ ਜਿਹੜੇ ਉਸਦੇ ਅਮਲੀ ਹੋ ਜਾਂਦੇ ਨੇ ਉਹਨਾਂ ਦਾ ਕੀ ਅਸਰ ਹੁੰਦਾ ਉਹ ਅਸੀਂ ਸੜਕਾਂ ਦੇ ਕਿਨਾਰੇ ਦੇਖ ਲੈਂਦੇ ਹਾਂ ਜਾਂ ਆਪਣੇ ਜਗਤ ਦੇ ਵਿੱਚ ਅਗਲ ਬਗਲ ਨਜ਼ਰ ਮਾਰ ਕਰਕੇ ਦੇਖੀਏ, ਘਰ ਦੇ ਘਰ ਕੁਨਬੇ ਦੇ ਕੁਨਬੇ ਤਬਾਹ ਹੋ ਗਏ ਨੇ। ਕਿਉਂ? ਕਿਉਂਕਿ ਉਹ ਸ਼ਰਾਬ ਦੇ ਆਦੀ ਹੋ ਗਏ, ਇਹਨਾਂ ਵਿਸ਼ਿਆਂ ਦੇ ਆਦੀ ਹੋ ਗਏ। ਕਿਸੇ ਨੇ ਸਿਗਰਟ ਪੀ ਕਰਕੇ ਆਪਣਾ ਘਰ ਤਬਾਹ ਕਰ ਲਿਆ, ਕਿਸੇ ਨੇ ਤੰਬਾਕੂ ਪੀ ਕਰਕੇ, ਕਿਸੇ ਨੇ ਪਾਨ ਖਾ ਕਰਕੇ, ਕਿਸੇ ਨੇ ਸ਼ਰਾਬ ਪੀ ਕਰਕੇ। ਹੁਣ ਵਿਚਾਰ ਕਰਕੇ ਕੋਈ ਕਹਿ ਸਕਦਾ ਕਿ ਇੱਕ ਸ਼ਰਾਬ ਦੀ ਕਿਤਨੀ ਮਤਲਬ ਖਰਚਾ ਹੈ ਜਾਂ ਇੱਕ ਬੀੜੀ ਦਾ ਕਿਤਨਾ ਖਰਚਾ ਹੈ ਤੇ ਘਰ ਕਿਸ ਤਰੀਕੇ ਨਾਲ ਤਬਾਹ ਹੋ ਗਿਆ? ਸਤਸੰਗ ਜੀ, ਸਤਿਗੁਰੂ ਉਸਨੂੰ ਵੀ ਉਪਦੇਸ਼ ਸਪਸ਼ਟ ਕਰਦੇ ਨੇ ਕਿ ਵਿਚਾਰ ਕਰਕੇ ਦੇਖੋ, ਹੁਣ ਇੱਕ ਸਿਗਰਟ ਜਾਂ ਬੀੜੀ ਪੀਂਦਾ ਹੈ, ਉਸਦਾ ਆਪਣਾ ਕੋਈ ਖਰਚਾ ਨਹੀਂ ਹੈ, ਹੋ ਸਕਦਾ 1,000-2,000 ਰੁਪਏ ਰੋਜ਼ ਦੇ ਕਮਾਉਂਦਾ ਹੈ, ਔਰ ਬੀੜੀ ਸਿਗਰਟ ਦਾ ਕਿੰਨਾ ਖਰਚਾ, 20-25-100 ਰੁਪਏ ਦਾ ਖਰਚ ਕਰ ਲੈਂਦਾ, ਸ਼ਰਾਬ ਦਾ ਕਿੰਨਾ ਖਰਚਾ, 1,000 ਰੁਪਏ ਦਾ ਖਰਚ ਕਰਦਾ, ਉਹਦੀ ਰੋਜ਼ ਦੀ ਕਮਾਈ 10,000 ਰੁਪਏ ਰੋਜ਼ ਦੀ ਹੋ ਸਕਦੀ ਹੈ, ਯਾਨੀ ਕਿ ਉਹ ਬੜੇ ਅੱਛੇ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੀ ਸਕਦਾ। ਪਰ ਉਸ ਦੇ ਨਾਲ ਇਹ ਸੋਚੋ ਕਿ ਜਿਸਲੇ ਉਸਨੇ ਇਹਨਾਂ ਦਾ ਸੇਵਨ ਕਰਕੇ ਆਪਣੇ ਸਰੀਰ ਦੀ ਸ਼ਮਤਾ ਗਵਾ ਲਈ, ਸਰੀਰ ਨੂੰ ਰੋਗੀ ਬਣਾ ਲਿਆ, ਰੋਗ ਵੀ ਕੈਸਾ, ਕੈਂਸਰ ਵਰਗਾ ਰੋਗ। ਕੈਂਸਰ ਕੀ ਹੈ? ਕੁਝ ਐਸੇ ਜੀਵਾਣੂ ਨੇ ਜਿਹੜੇ ਕਿ ਗਰੋਥ ਹੁੰਦੀ ਹੈ ਉਹਨੂੰ ਕਿਸੇ ਵੀ ਕਿਰਿਆ ਦੇ ਨਾਲ ਅਸੀਂ ਖਤਮ ਨਹੀਂ ਕਰ ਸਕਦੇ, ਯਾਨੀ ਕਿ ਇੱਕ ਹਿੱਸੇ ਦੇ ਵਿੱਚ ਗਰੋਥ ਹੁੰਦੀ ਹੈ, ਉਸ ਗਰੋਥ ਨੂੰ ਅਸੀਂ ਸ਼ਲ ਚਿਕਿਤਸਾ ਦੇ ਨਾਲ ਹਟਾ ਦਿੰਦੇ ਹਾਂ ਤੇ ਕੁਝ ਸਮੇਂ ਦੇ ਬਾਅਦ ਫਿਰ ਉਹ ਗਰੋਥ ਹੋ ਜਾਂਦੀ ਹੈ, ਯਾਨੀ ਕਿ ਉਹ ਜੀਵਾਣੂ ਮਰਦੇ ਨਹੀਂ ਨੇ, ਅਸੀਂ ਉਹਨਾਂ ਨੂੰ ਮਾਰ ਨਹੀਂ ਸਕਦੇ, ਉਸ ਨੂੰ ਅਸੀਂ ਕੈਂਸਰ ਦੀ ਸੰਗਿਆ ਦੇਤੀ। ਯਾਨੀ ਕਿ ਉਸ ਸ਼ਰਾਬ ਨੂੰ ਪੀ ਕਰਕੇ, ਉਸ ਸਿਗਰਟ ਨੂੰ ਪੀ ਕਰਕੇ ਉਸਨੇ ਕੈਂਸਰ ਦਾ ਰੋਗ ਲਗਾ ਲਿਆ। ਹੁਣ ਉਹ ਜਿਹੜਾ ਜਿਸਨੇ ਕੈਂਸਰ ਦਾ ਰੋਗ ਲੱਗਿਆ ਤੇ ਹੋ ਸਕਦਾ ਉਹ ਜੀਵਾਤਮਾ ਨੂੰ ਜਵਾਨੀ ਚ ਲੱਗ ਗਿਆ ਹੋਵੇ, ਯਾਨੀ ਕਿ ਜਵਾਨੀ ਤੋਂ ਪਹਿਲੇ ਹੀ ਲੱਗ ਗਿਆ ਹੋਵੇ, ਯਾਨੀ ਕਿ ਜਿਹੜੇ ਬੜੇ ਜ਼ਰੂਰੀ ਕੰਮ ਸੀ ਉਹਨੇ ਆਪਣੇ ਬੱਚਿਆਂ ਨੂੰ ਪਾਲਣਾ ਸੀਗਾ, ਆਪਣੇ ਘਰ ਦੇ ਮਾਂ ਪਿਓ ਦੀ ਪਾਲਣਾ ਕਰਨੀ ਸੀ, ਜਗਤ ਦੇ ਸੰਸਾਰ ਦੇ ਹੋਰ ਕਈ ਕੰਮ ਕਰਨੇ ਸੀ ਜਿਹੜੇ ਕਿ ਭੁਗਤਾਨ ਕਰਨਾ ਬਹੁਤ ਜ਼ਰੂਰੀ ਸੀ, ਉਸਨੇ ਬੇਵਕੂਫੀ ਚਾਹ ਕੇ, ਨਦਾਨੀ ਚਾਹ ਕਰਕੇ ਇਸ ਤਰੀਕੇ ਦੇ ਖੋਟੇ ਕਰਮ ਕਰਕੇ, ਯਾਨੀ ਕਿ ਸਿਰਫ ਪੈਸੇ ਦਾ ਸਵਾਲ ਨਹੀਂ ਹੈ, ਆਪਣਾ ਸਰੀਰੀ ਜਾਮਾ ਜੋ ਹੈ ਗਵਾ ਲਿਆ ਤੇ ਉਸਦਾ ਪਰਿਵਾਰ ਜੋ ਹੈ ਰੁੱਲ ਗਿਆ, ਯਾਨੀ ਕਿ ਬੱਚੇ ਅੱਛੀ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ। ਕਿਉਂ? ਕਿਉਂਕਿ ਉਹ ਕੰਮ ਧੰਦਾ ਵੀ ਲੁੱਟਿਆ ਗਿਆ, ਯਾਨੀ ਕਿ ਅਗਰ ਕਿਸੇ ਹੋਰ ਨੂੰ ਉਹ ਸ਼ਰਾਬ ਦਾ ਆਦੀ ਸੀ, ਕੰਮ ਧੰਦਾ ਚਲਾ ਨਹੀਂ ਸੀ ਸਕਦਾ, ਆਪਣੇ ਭਾਈ ਬੰਧੂ ਔਲਾਦ ਨੂੰ ਜਾਂ ਕਿਸੇ ਨੂੰ ਵੀ ਉਸ ਜਗ੍ਹਾ ਉਸਨੇ ਬਿਠਾਇਆ ਤੇ ਉਹ ਧੰਦੇ ਨੂੰ ਖਾ ਗਿਆ, ਯਾਨੀ ਕਿ ਮਿੱਤਰ ਨੂੰ ਬਿਠਾਇਆ ਤੇ ਮਿੱਤਰ ਧੰਦਾ ਖਾ ਗਿਆ, ਭਰਾ ਨੂੰ ਬਿਠਾਇਆ ਤੇ ਭਰਾ ਧੰਦਾ ਖਾ ਗਿਆ, ਤੇ ਯਾਨੀ ਕਿ ਉਸਦਾ ਸਰੀਰ ਰੋਗੀ ਹੋ ਗਿਆ, ਉਹ ਚੋਲਾ ਛੱਡ ਗਿਆ, ਹੁਣ ਬਾਅਦ ਹੀ ਸਾਰਾ ਪਰਿਵਾਰ ਵਿਖੜ ਗਿਆ, ਯਾਨੀ ਕਿ ਕੁਨਬਾ ਦਾ ਕੁਨਬਾ ਤਬਾਹ ਹੋ ਗਿਆ, ਯਾਨੀ ਕਿ ਇੱਕ ਸਿਗਰਟ ਨੇ, ਇੱਕ ਸ਼ਰਾਬ ਦੀ ਬੋਤਲ ਨੇ ਘਰ ਦਾ ਘਰ ਕੁਨਬੇ ਦੇ ਕੁਨਬੇ ਤਬਾਹ ਕਰ ਦਿੱਤੇ। ਜਿੱਥੇ ਸਿਰਫ ਇਸ ਸਰੀਰ ਦੀ ਗੱਲ ਨਹੀਂ ਹੈ, ਉਸ ਦੇ ਨਾਲ ਹੀ ਸਮਾਜ ਦੇ ਵਿੱਚ ਉਹ ਪਰਿਵਾਰ ਕਿਤਨਾ ਪਿਛੜ ਗਿਆ, ਯਾਨੀ ਕਿ ਉਹ ਜੀਵਾਤਮਾ ਵੀ ਉਸ ਪਰਮਾਰਥੀ ਦੇ ਰਸਤੇ ਤੇ ਚੱਲਣ ਤੋਂ ਮਹਿਸੂਸ ਹੋ ਗਈਆਂ। ਕਿਉਂ? ਕਿਉਂਕਿ ਉਹਨਾਂ ਕੋਲ ਉਹ ਸਾਧਨ ਨਹੀਂ ਰਹੇ, ਉਹਨਾਂ ਸਾਧਨਾਂ ਨੂੰ ਹਾਸਲ ਕਰਕੇ ਇਸ ਸਰੀਰ ਨੂੰ ਚਲਾਉਣਾ ਸੀ, ਔਰ ਇਸ ਸਰੀਰ ਨੂੰ ਚਲਾਉਣ ਲਈ ਜਿਹੜੇ ਸਾਧਨ ਚਾਹੀਦੇ ਨੇ انہاں نو حاصل کرن لئی او جیواتما دن رات ہن محنت کر رہی ہے، یعنی کہ محنت کرن دے باوجود او چاہندی وی ہے پرمارتھی بننا، پرمارتھ دے رستے تے چلنا، پر او چل نہیں پا رہی، کیوں؟ کیونکہ اس دا سارا سمے اس محنت دے وچ یا ہور وشے وکاراں دے وچ نکل گیا، یعنی کہ کار دے کار اور کنبے دے کنبے اس چھوٹی جی وستو نے تباہ کر کے رکھ دیتے۔ وہ یہ سماجک مجبور ہے اور کس طریقے دے نال روحانیت دا سمبندھ رکھدا ہے، وہ ساتھ سنگت جی سنتاں نے اپنی باڑی کے بالکل سپشٹ کیتا ہے، جڑی تک جو ہے گرو صاحب نے لئی ہے یہ بھائی مردانہ جی دی تک ہے، باڑی دے وچ انہاں دے تین شلوک آئے نے جنہاں دے وچ انہاں نے بالکل سپشٹ کیتا ہے۔ پہلی تک دے وچ انہاں نے وشے وکاراں دی اس شراب تو بچن لئی کیا ہے، اور اگے پھر انہاں نے کیا ہے کہ کس طریقے دا بھوجن اور کس طریقے دی شراب اس جیواتما نو جو ہے سیون کرنی چاہی دی، جس نو سیون کر کے اس دا پھل کی پراپت ہوندا ہے، یہ جیواتما سدا لئی جو ہے آزاد ہو جاندی ہے۔ کل کل والی کل اس کل دی طرف کل یوگ دی طرف انہوں نے جو بھگت جی نے اشارہ کیتا ہے، وہ پورن ستگرا دے شیشے سن اور پرم پد نو انہوں نے پراپت کیتا سی، ساری زندگی اپنی ہستی انہوں نے پورن ستگرو گرو نانک صاحب دے چرنا دے بتائی، اور ایک روابی دے روپ دے انہوں دی آواز بھی بڑی میٹھی سی اور بڑے سندر روپ دے وچ باڑی گاندے سن، اور انہوں دی اچاری ہوئی باڑی جڑی ہے آن جان والی سنگت نو اور وہ کئی راہگیروں بڑے اچھے طریقے نال اٹریکٹ کرتی سی، اور اسی کر کے اٹریکٹ کرنے لئی گرو صاحب نے ایک کیرتن دی پردھانتا جو ہے اپنے ساتسنگ دے وچ دتی سی، اور اج تک وہ پردھانتا گرو گھر دے وچ چلدی ہے۔ پر سب تو وڈی من مت کی ہو گئی ہے کہ اسی ستگرو نو بھل گئے ہاں، اس کیرتن نو ہی سچا کیرتن سمجھ کر کے بیٹھ گئے ہاں، تو باڑی دے وچ جو کیرتن دی گل کیتی ہے وہ نربان کیرتن دی گل کیتی ہے، نربان کیرتن کرتے کا گاوے، نربان کیرتن کتے ہے جڑا کہ پار برہم دی اس پرماتما دی سچی آواز ہے، جس نو اسی حق دی آواز کہندے ہاں، وہ حق دی آواز کی ہے؟ وہ پرماتما دا ایک گن ہے، وہ گن دے وچ کی ہے کہ ایک پرکاش بھی ہے، یعنی کہ وہ پرماتما نو اگر اسی ملنا چاہندے ہاں تو اس نو پرکاش اور آواز دے روپ دے وچ اسی پراپت کر سکدے ہاں، اور یہ من اندریاں دا وشے نہیں ہے، جب تک انہیں جیواتما من اور اندریاں دے وچوں نکلے گی نہیں، یعنی کہ جیندے جی یہ دسویں دوار نہیں پہنچتی، نو دوارا چوں نکل کر کے یہ سرت دسویں دوار کٹھی نہیں ہوتی، اس لائق نہیں بن سکتی کہ اس آواز نو سن سکے، اس جوت دے درشن کر سکے، کیونکہ یہ جوت اور آواز جو ہے یہی وہ پرماتما دا گن ہے، اور اس پرماتما نو اسی انہ گن کر کے ہی جان سکتے ہیں، کیونکہ اس دا کوئی رنگ روپ اور آکار نہیں ہے، کوئی ریکھ نہیں ہے، اگر وہ پرم چیتن ہے تو اس دا جو انش ہے وہ چیتن روپ جیواتما ہے، وہ پرم نرمل ہے، تو یہ نرمل ہے جیواتما، یعنی کہ نرمل ہو کر کے یہ جیواتما اس پرم نرمل نو جانن دے قابل بن سکتی ہے، اور اس نو جان کر کے یہ جیواتما سدا لئی آواگمن تو مکت ہو سکتی ہے، یعنی کہ بھگت جی نے اپنی واڑی دے وچ کام دی مد جو ہے کہ اس کل یگ دے وچ یہ جیواتما جو ہے من دا سنگ کر کے اس کام دی مد نو پی رہی ہے، پیمن ہارا کون ہے؟ من، یعنی کہ من جو ہے اس مد نو اس شراب نو اس کام دے ذریعے اس جگت نو بھوگ رہا ہے۔ ساتھ سنگت جی نمک کڑی کام سواد کارن کوٹ دنس دکھ پاوے، ایک کڑی رس مانڈے پھر بہت بہت پچھتاوے، یہ جیواتما اس اکھ دے نال اس جگت نو کام دے روپ دے وچ، کام صرف اندری بھوگ دا وشے نہیں ہے، اکھا دے نال بھی کام دا بھوگ من جو کردا ہے، اور اگر ایک نمک کڑی یعنی کہ ایک پل ایک ایسی کڑی ہے کہ پلک چپکدے ہی ختم ہو جاندی ہے، اگر کسی استری نو اس جیواتما نے کام دے روپ دے وچ اگر اس دا بھوگ کیتا ہے تو اس دا بھگتان کی ہے؟ 36,000 سال اس جیواتما نو نرکا دا بھوگ بھوگنا پیندا ہے، نرک بھی کیسا تپدے کھمبا دا نرک ہے جس دے وچ اس جیواتما نو 36,000 سال تک چپکایا جاندا ہے، اور انہاں دی اگ دا کی کہنا ہے کہ اگر ایک بھی کھمبا اس پرتھوی دے اوپر آ جائے تے ساری پرتھوی جڑی ہے کولے دا روپ لے لے گی، یعنی کہ ایسی بھیانک اگ ایسی تپش دے وچ اس سوکشم شریر دے وچ اس جیواتما نو رکھ کر کے 36,000 سال تک نمک کڑی کام سواد کارن کوٹ دنس دکھ پاوے، یعنی کہ 36,000 سال تک دکھ بھوگن والا۔ تو ہوں وچار کر کے دیکھو بھگت جی نے یہ اشارہ کیتا ہے کہ کام دا کام دے وچ رت کر کے یہ من جو ہے وشے وکاراں دی اگ وچ سوکشم طریقے دے نال اس جیواتما دے اوپر کرما دا ایسا بوجھ لد رہا ہے کہ انگنت کروڑاں ہی جنماں دے وچ انگنت یوگاں تک اس جیواتما نو نرکاں دے جو ہے بھوگ بھوگنے پین گے، اس دا بھاگیدار بنے گی، اور اس ویلے اس دی پھر کسے نے نہیں سننی، چیخ پکار کتنی بھی کرے کیسی بھی بولی بولے کیسی بھی بھاشا بولے اس ویلے کسی نے دھیان نہیں دینا، ہوں اگر اس نے نام لیا ہے یا چنھ دے کول بیٹھی ہے تو ساتھ سنگت جی پھر ستگر دی موج ہے کہ اس نرک چو کڈن یا نہیں کڈن، ستگرا نے کئی ویری ترس کھا کر کے اس جیواتما نو نرکا چو کڈیا ہے اور یہ منکھے جنم وچ چولا دیتا ہے۔ ساتھ سنگت جی اگر وہ پرماتما پرسن ہوندا ہے تو کی کرتا ہے کی سادھن دیندا ہے؟ وہ منکھا جنم دے دیندا ہے، منکھے جنم دی قیمت اس تو کٹ نہیں ہے کہ اس پرماتما نو اسی اسی جنم وچ مل سکدے ہاں، कोई देवी देवता का रूप ला करके स्वर्गा विकुंठा दे वासी होकर के असी चाह करके भी उस परमात्मा नु प्राप्त नहीं कर सकते। क्यों? क्योंकि उन्हां लोका दे नियम हन कि उत्थों असी सचखंड पार ब्रह्म नहीं जा सकते। यह सतगुरु की ताकत और समर्था है कि किसी जीवात्मा लै जाण या ना लै जाण, वह कोई विरला केस है। उस मजमून नु असी इसे जो है बयान नहीं कर सकते, यानी कि जिस भी जीवात्मा को सचखंड जाना है वह मनुख जन्म के ही आकर के जाएगी। तो हम विचार करके देखो, परमात्मा साढ़े उपर प्रसन्न हो गए, हम प्रसन्न हो